ਸੋ ਇਹ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਕੇ ਇਸ ਤਰ੍ਹਾਂ ਮਹੀਨਿਆਂ ਦੁਆਰਾ ਸ਼ਬਦਾਂ ਦੁਆਰਾ ਹੈ, ਸਾਰੇ ਵਿਵਸਥਾ ਦੇ ਵਿੱਚ ਹੈ। ਅਤੇ ਇਹਨਾਂ ਨੂੰ ਵੀ ਜਿਹੜੀ ਵਿੱਦਿਆ ਹੈ, ਵਿੱਦਿਆ ਦੇ ਵਿੱਚ ਵੀ ਇੱਕ ਤਾਂ ਵਾਰਤਕ ਹੁੰਦੀ ਹੈ, ਇੱਕ ਫਿਰ ਕਾਵਿ ਰਚਨਾ ਜਿਹੜੀ ਹੈ ਉਸ ਦੇ ਅੰਦਰ ਹੈ। ਉਹ ਸਾਡੀ ਬੁੱਧੀ ਨੂੰ ਕਵਿਤਾ ਵਿੱਚ ਕੋਈ ਗੱਲ ਕਹੀ ਜਾਏ ਬਹੁਤ ਚੰਗੀ ਲੱਗਦੀ ਹੈ। ਜੇ ਉਸ ਦੇ ਵਿੱਚ ਰਾਗ ਆ ਜਾਏ ਮਨ ਪਸੰਦ ਦਾ, ਭਾਵ ਜਿੱਥੇ ਕੋਈ ਲੱਗਿਆ, ਜੇ ਕੋਈ ਕੁਸੰਗਤ ਲੱਗਿਆ ਤਾਂ ਉਹਨਾਂ ਨੂੰ ਬਹੁਤ ਚੰਗੇ ਲੱਗਦੇ ਹੈ। ਜੇ ਕੋਈ ਇੱਧਰਲੇ ਪਾਸੇ ਲੱਗਿਆ ਜੋ ਕਹਿੰਦੇ ਜੀ ਸਾਨੂੰ ਬੜਾ ਕੀਰਤਨ ਦਾ ਆਨੰਦ ਜਾਂ ਹੋਰ ਚੀਜ਼ ਹੈ, ਉਹ ਜਿੱਧਰ ਕੋਈ ਹੈ ਵਾਹਿਗੁਰੂ ਦੇਈ ਜਾਂਦਾ ਸਭ ਪਾਸੇ, ਉਹਦੇ ਖੁੱਲ੍ਹੇ ਭੰਡਾਰੇ ਹੈ। ਇਸ ਮਨੁੱਖਾ ਦੇ ਵਿੱਚ ਨਾਲ ਦੱਸਿਆ ਹੋਇਆ ਵੀ ਇੰਨੀ ਤੈਨੂੰ ਮੋਹਰਤ ਮਿਲੀ ਹੋਈ ਹੈ, ਇੰਨਾ ਸਮਾਂ ਹੈ, ਆਹ ਕੰਮ ਕਰੇਗਾ ਤਾਂ ਤੈਨੂੰ ਇੱਥੇ ਵੀ ਸੁੱਖ ਅਤੇ ਸਤਿਕਾਰ ਅਤੇ ਪ੍ਰਲੋਕ ਵਿੱਚ ਵੀ ਮੇਰੀ ਦਰਗਾਹ ਦੇ ਵਿੱਚ ਤੈਨੂੰ ਸਭ ਨੂੰ ਸਿਰ ਪਾਉ ਦਿੱਤਾ ਜਾਏਗਾ। ਇਸ ਕਰਕੇ ਕਿਉਂ ਨਾ ਆਪਾਂ ਜੇ ਕੋਈ ਰਾਗ ਰੰਗ ਦੇਖਣਾ ਹੀ ਹੈ, ਚਲੋ ਵੇਖ ਲਿਆ, ਜਾਂ ਤਰੀਕੇ ਨਾਲ ਵੇਖ ਲਓ। ਜਿਹੜੇ ਸਾਧਨ ਹੈ ਜਿਵੇਂ ਉਹਨੂੰ ਨਾ ਹੈ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ। ਇਹ ਵੀ ਹੈ, ਜੇ ਇੰਨੀ ਪ੍ਰਵਿਰਤੀ ਜਾਂ ਤੁਹਾਡੇ ਕੋਲ ਹੈ ਤਾਂ ਉਹਨੂੰ ਨਾ ਪੜਾ। ਫਿਰ ਸੰਕੋਚ ਕਰਦੇ ਕਰਦੇ ਅਲਪਹਾਰ ਸੁਲਭ ਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ ਸੀਲ ਸੰਤੋਖ ਸਦਾ ਨਿਰਵਾਹਵੋ ਵੈਭੋ ਤ੍ਰਿਗੁਣ ਤੀਜ। ਉਹਨਾਂ ਅਵਸਥਾ ਦੇ ਵਿੱਚ ਜਾਵਾਂਗੇ ਸੋ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਜੀ ਪਰਮ ਕਿਰਪਾਲਤਾ ਕਰਕੇ, ਇਸ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਦਾ ਕੁਛ ਸੰਸਾਰ ਦਾ ਹਲੇ ਸਰੀਰ ਦਾ ਹੀ ਹੋਇਆ ਮਾੜਾ ਜਿਹਾ ਵਿਚਾਰ, ਕੁਛ ਇਹਦੇ ਅੱਖਾਂ ਦਾ, ਇਹਨਾਂ ਨੂੰ ਇੰਦਰੀ ਕਹਿ ਦਿੰਦੇ ਹੈ, ਜਿਹੜੇ ਸਾਧਨ ਹੈ ਗਿਆਨ ਦੇ ਸਾਧਨ ਹੈ ਉਹਨਾਂ ਨੂੰ ਗਿਆਨ ਇੰਦਰੀ ਕਹਿ ਦਿੰਦੇ ਹੈ, ਇਹਨਾਂ ਨੂੰ ਕੰਮ ਕਰਦੇ ਉਹਨਾਂ ਨੂੰ ਕਰਮ ਇੰਦਰੀ ਕਹਿ ਦਿੰਦੇ ਹੈ। ਅਤੇ ਇਹ ਸਾਡੀ ਸਾਰੀ ਜਿਹੜੀ ਪ੍ਰਿਸ਼ਤ ਹੈ ਅੱਖਾਂ ਨਾਲ ਵੇਖਣ ਦੀ, ਕੰਨਾਂ ਨਾਲ ਸੁਣਨ ਦੀ, ਮੂੰਹ ਨਾਲ ਬੋਲਣ ਦੀ, ਪੈਰਾਂ ਨਾਲ ਚੱਲਣ ਦੀ, ਹੱਥਾਂ ਨਾਲ ਕੰਮ ਕਰਨ ਦੀ, ਮਲ ਮੂਤਰ ਅਨੈਨ ਦੀ, ਇਹ ਸਾਰੀ ਇਹ ਰਿਕਾਰਡ ਹੋਈ ਜਾਂਦਾ ਨਾਲ ਨਾਲ, ਟੇਪ ਹੈ ਅੰਦਰ, ਸਮਝ ਲਓ ਮਨ ਟੇਪ ਹੈ, ਜਾਂ ਅੱਜ ਕੱਲ੍ਹ ਉਹ ਅੰਗਰੇਜ਼ੀ ਦੇ ਲਫ਼ਜ਼ ਕੰਪਿਊਟਰ ਹੈ, ਸਭ ਐਸਾ ਹੈ। ਕੰਪਿਊਟਰ ਜੋ ਤੁਸੀਂ ਚੀਜ਼ ਭਰ ਦਿਓਗੇ ਉਹੀ ਨਿਕਲੋ, ਜਦੋਂ ਮਰਜ਼ੀ ਕਰ ਲਓ। ਇਸ ਤਰ੍ਹਾਂ ਤੁਸੀਂ ਅੱਜ ਸਵੇਰ ਦੇ ਕੰਮ ਜਾਂ ਕਥਾ ਸੁਣੀ ਹੈ ਜਦੋਂ ਸੁਣ ਕੇ ਜਾਓਗੇ, ਪਰ ਹੋਰ ਪਾਸੇ ਨਾ ਕਿਤੇ ਗੁਆਚ ਨਾ ਜਾਵੇ ਬਹੁਤੀ, ਉਹ ਜਦੋਂ ਬੈਠ ਕੇ ਦੇਖੋਗੇ ਥੋੜ੍ਹੀ ਜਿਹੀ ਵਿਚਾਰ ਹੀ ਕਰੋਗੇ, ਹਾਂ ਉਦੋਂ ਹੀ ਆਜੂਗਾ ਰਿਕਾਰਡ ਸਾਹਮਣੇ। ਇਹ ਐਸਾ ਸੂਖਮ ਸਰੀਰ ਅਸਚਰਜ ਹੈ, ਉਹਦੇ ਅੰਦਰ ਇਹ ਸਭ ਕੁਛ, ਅਤੇ ਉਹਦੇ ਅੰਦਰ ਸੁਖਲਾਈ ਸਮਝਣ ਵਾਸਤੇ ਸਭ ਨੂੰ ਸਾਡੇ ਇੱਕ ਪ੍ਰਾਣ ਹੈ, ਉਹ ਇਹ ਸੁਖਮ ਚੀਜ਼ਾਂ ਹੈਗੀਆਂ ਉਹਨਾਂ ਨੂੰ ਸਮਝਣਾ ਜ਼ਰਾ ਹੌਲੀ ਹੌਲੀ ਹੁੰਦਾ ਹੈ। ਪ੍ਰਾਣਾਂ ਨੂੰ ਹਰ ਕੋਈ ਸਮਝਦਾ ਹੈ ਕਿ ਸਾਹ ਹੁੰਦਾ ਹੈ, ਸਾਹ ਕਹਿ ਦਿਓ, ਪ੍ਰਾਣ ਕਹਿ ਦਿਓ। ਦੇਖੋ ਵਾਹਿਗੁਰੂ ਪਰਮੇਸ਼ਰ ਨੇ ਕੈਸੀ ਅਸਰਜ ਖੇਲ ਕਰ ਦਿੱਤੀ ਹੈ ਵੀ ਅੰਦਰ ਸਾਡੇ ਇਹ ਵੀ ਹਵਾ ਹੀ ਹੈ, ਉਹ ਸਾਡਾ ਆਧਾਰ ਬਣੀ ਹੋਈ ਹੈ ਜੀਵਨ ਦਾ। ਨੱਕ ਥਾਣੀ ਜਾਂ ਮੂੰਹ ਥਾਣੀ ਸਾਹ ਹੁੰਦਾ ਹੈ, ਨੱਕ ਤੁਹਾਨੂੰ ਮੂੰਹ ਬੰਦ ਕਰ ਲਓ, ਕਿੰਨਾ ਚਿਰ ਬੰਦ ਕਰੋਗੇ? ਉਹ ਬਾਹਰਲੀ ਹਵਾ ਜਿਹੜੀ ਹੈ ਆਕਸੀਜਨ, ਉਹ ਖੁਰਾਕ ਬਣਾ ਦਿੱਤੀ ਹੈ, ਅਤੇ ਸਥੂਲ ਸਰੀਰ ਦੀ ਜਿਹੜੀ ਹੈ ਖੁਰਾਕ ਹੈ ਇਹ ਪਾਣੀ ਹੈ, ਅੰਨ ਪਾਣੀ ਹੈ, ਹੋਰ ਇਸ ਤਰ੍ਹਾਂ ਇਹ ਚੀਜ਼ਾਂ। ਇਸ ਕਰਕੇ ਉਹਨੂੰ ਕਿਹਾ ਅਸਚਰਜ ਹੈ ਉਹ ਵਾਹਿਗੁਰੂ ਪਰਮੇਸ਼ਰ। ਅਤੇ ਜਿਹੜਾ ਵਾਹਿਗੁਰੂ ਅਸੀਂ ਕਹਿੰਦੇ ਹਾਂ, ਕਹਿੰਦੇ ਤਾਂ ਸਾਰੇ ਹੀ ਹੈ ਵਾਹਿਗੁਰੂ, ਇਹਦੇ ਵਿੱਚ ਦੋ ਵਾਰੀ ਵਾਹਿਗੁਰੂ ਜੀ ਕਾ ਖਾਲਸਾ ਅਤੇ ਫਿਰ ਫਤਿਹ ਵੀ ਹੈ ਉਸਦੀ। ਪਰ ਫਤਿਹ ਕਈ ਵਾਰੀ ਅਸੀਂ ਗੁੱਸਾ ਕਰਦੇ ਹਾਂ, ਮੇਰੀ ਫਤਿਹ ਨਹੀਂ ਮੰਨਦਾ ਕੋਈ, ਕਿ ਮੇਰੀ ਫਤਿਹ ਨਹੀਂ ਮੰਨੀ, ਵੀ ਅਸੀਂ ਵਾਹਿਗੁਰੂ ਦੀ ਫਤਿਹ ਮੰਨਦੇ ਹਾਂ, ਜਿਹੜਾ ਥੋੜ੍ਹਾ ਜਿਹਾ ਇੱਕ ਮਿੰਟ ਸੋਚੋ, ਕਹਿੰਦੇ ਤਾਂ ਹੈਗੇ ਹਾਂ ਵਾਹਿਗੁਰੂ ਜੀ ਕਾ ਖਾਲਸਾ, ਅਤੇ ਫਤਿਹ ਬੰਦੇ ਹਾਂ ਉਸਦੀ। ਜਿਹੜਾ ਫਤਿਹ ਕਿਹਦੀ ਹੁੰਦੀ, ਜਿਹੜਾ ਜਿੱਤ ਲਵੇ ਕਿਸੇ ਇਲਾਕੇ ਨੂੰ, ਉਹਦਾ ਹੁਕਮ ਉਹ ਮਨਾਉਂਦਾ ਆਪਣਾ। ਅਤੇ ਅਸੀਂ ਜਾਂ ਉਹਦੀ ਸ਼ਰਨ ਦੇ ਵਿੱਚ ਜਾਂ ਉਹਦੀ ਉਹਦਾ ਹੁਕਮ ਮੰਨਦੇ ਹਾਂ, ਕਿੰਨਾ ਕੁ ਮੰਨਦੇ ਹਾਂ, ਮਨ ਕਿੰਨਾ ਕੁ ਮੰਨਦਾ ਹੈ ਵੀ ਉਹ ਮਨ ਤੂੰ ਕਹੇ ਵੀ ਤੂੰ ਉੱਧਰ ਚਿੰਤਨ ਦੇ ਵਿੱਚ ਲੱਗੀ ਜਾ, ਸਾਹਾਂ ਨੂੰ ਚਿੰਤਨ ਵਿੱਚ ਲਾਓ, ਨਹੀਂ ਤਾਂ ਮੁੱਖੋਂ ਵੀ ਵਾਹਿਗੁਰੂ ਵਾਹਿਗੁਰੂ ਜਾਂ ਉੱਧਰ ਧਿਆਨ ਨਾਲ ਸੁਣੋ, ਅਤੇ ਕਿੰਨਾ ਕੁ ਅਸੀਂ ਮੰਨਦੇ ਹਾਂ ਫਤਿਹ ਬਈ। ਹੁਣ ਤਾਂ ਗੁੱਸਾ ਕਰ ਲਿਆ, ਮੈਂ ਫਤਿਹ ਬੁਲਾਈ ਸੀ, ਮੇਰੀ ਫਤਿਹ ਨਹੀਂ ਮੰਨੀ, ਤੇਰੀ ਫਤਿਹ ਕਿ ਵਾਹਿਗੁਰੂ ਦੀ ਫਤਿਹ ਹੈ। ਇਹ ਵੀ ਹੈ ਵੀ ਸਾਡੀ ਫਤਿਹ ਹੈ ਕਿ ਵਾਹਿਗੁਰੂ ਦੀ, ਫਿਰ ਵਾਹਿਗੁਰੂ ਦੀ ਫਤਿਹ ਕਿੰਨੀ ਕੁ ਮੰਨ ਲਈ ਹੈ। ਸੋ ਇਹ ਯਤਨ ਹੀ ਹੈ, ਅਤੇ ਚੰਗਾ ਆਪਣੇ ਸਰੀਰ ਨੂੰ ਜਿਸ ਤਰ੍ਹਾਂ ਸਰੀਰ ਵੱਲੀ, ਅਤੇ ਇਹਦਾ ਰੂਪ ਰੰਗ ਇਹਦੇ ਵੱਲੀ, ਫਿਰ ਸਾਡਾ ਅਧਿਆਸ ਹੈ ਇਹ ਚੰਗਾ ਉਹਨਾਂ ਦੀ ਸਫਾਈ ਰੱਖੋ ਜਿਸ ਤਰ੍ਹਾਂ ਰੋਗ ਨਾ ਹੋਵੇ, ਅਤੇ ਇਸ ਨੂੰ ਐਸਾ ਚਮਕ ਵਾਲਾ ਜਾਂ ਕੱਪੜੇ ਐਸੇ ਵੀ ਇਹਦੇ ਵਿੱਚ ਤੁਹਾਡਾ ਮਨ ਵੜ ਜਾਏ ਰੂਪ ਨੂੰ ਵੇਖ ਕੇ, ਮੇਰਾ ਸੋਹਣਾ ਰੂਪ ਹੈ, ਕੱਪੜੇ ਬੜੇ ਸੋਹਣੇ, ਮੈਂ ਹੋਰ ਚੰਗੇ ਪਾਵਾਂ। ਉਹ ਤਾਂ ਬਹੁਤ ਭਾਰੀ ਪੜਦਾ ਹੈ, ਵਿੱਚ ਰੁਕਾਵਟ ਪੈ ਗਈ, ਵਾਹਿਗੁਰੂ ਵੱਲੋਂ ਨਹੀਂ ਜਾਣ ਦੇਊ, ਉਹ ਤਾਂ ਉੱਥੇ ਹੀ ਰਹੂਗਾ। ਸਾਦਗੀ ਰੱਖੋ, ਸਰੀਰ ਦੀ ਸਿਹਤ ਰੱਖੋ, ਅਤੇ ਮੈਂ ਫਿਰ ਬੇਨਤੀ ਕਰਦਾ ਕਿ ਠੀਕ ਹੈ, ਸ਼ਰਧਾ ਪ੍ਰੇਮ ਨਾਲ ਆਓ ਸਾਰਿਆਂ ਨੇ। ਕੋਈ ਕਹਿੰਦੇ ਜੀ ਗੁਰਦੁਆਰੇ ਜਾਣਾ ਅਸੀਂ ਚੰਗੀ ਗੱਲ ਹੈ, ਹਾਲੇ ਤਾਂ ਕਲਯੁਗ ਦਾ ਐਸਾ ਹੀ ਸਮਾਂ ਹੈ, ਚਲੋ ਵਿੱਚ ਹੈਗੇ ਵੀ ਜਿਹੜੇ ਕੋਈ ਨਹੀਂ ਪਰਮੇਸ਼ੁਰ ਦੀ ਹੋਂਦ ਨੂੰ ਮੰਨਦੇ, ਜਾਂ ਆਪਣੀ ਹੋਂਦ ਨੂੰ ਤਾਂ ਮੰਨਦੇ ਹੀ ਹੈ, ਆਪਣੇ ਤੋਂ ਕੌਣ ਮੁਕਰ ਜਾਊ ਵੀ ਮੈਂ ਨਹੀਂ ਹੈ। ਅਤੇ ਉਹਨਾਂ ਨੂੰ ਇੱਕ ਗਿਆਨ ਜਾਂ ਪਰਮ ਜਾਂ ਹੋਰ ਚੀਜ਼ ਉਹ ਇਹ ਪਿਆ ਹੋਇਆ ਹੈ, ਇਸ ਕਰਕੇ ਉਹ ਨਹੀਂ, ਉਹ ਹਉਮੈ ਬਹੁਤ ਹੈ, ਹਉਮੈ ਦੀਰ ਉਹਦੇ ਪੜਦੇ ਅਤੇ ਪੜਦੇ ਅੱਗੇ ਚਲੇ ਹੋਏ ਹੈ, ਬਹੁਤ ਮਿੱਟੀ ਘੱਟਾ ਪਿਆ ਹੋਇਆ ਹੈ। ਇਹ ਵੀ ਜਿਹੜੇ ਵੀ ਭਾਈ ਸਾਡੇ ਵਸਤਰ ਚ ਆਓ ਨਾ, ਤੁਹਾਡੇ ਵੱਲੀ ਪਹਿਲਾਂ ਤੁਸੀਂ ਆਪਣੇ ਵੱਲੀ ਵੇਖੋਗੇ, ਉਹ ਸਾਫ ਰੱਖੋ ਜ਼ਰੂਰ, ਅਤੇ ਸਾਦੇ ਰੱਖੋ ਜਿਸ ਤਰ੍ਹਾਂ ਆਪ ਵੀ ਇਹਦੇ ਵਿੱਚ ਭੁੱਲੇ ਨਾ ਵਸਤਰਾਂ ਦੇ ਵਿੱਚ ਜਾਂ ਸਰੀਰ ਦੇ ਵਿੱਚ, ਵੀ ਇਹ ਰੂਪ ਹੈ, ਰੂਪਵੰਤ ਹੋਏ ਨਾ ਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘੱਟ ਸੁਖ ਹੈ। ਜੇ ਕੋਈ ਬਹੁਤ ਰੂਪ ਵਾਲਾ ਹੋਵੇ ਤਾਂ ਉਹ ਕਹੇ ਵੀ ਮੈਂ ਬਹੁਤ ਰੂਪ ਵਾਲਾ ਰੱਬ ਨੂੰ ਮੋਹਿਤ ਕਰ ਲਊਂਗਾ, ਅਤੇ ਉਹ ਰੂਪ ਦਿੱਤਾ ਕਿਹਨੇ, ਚਮੜੀ ਦਾ ਹੀ ਹੈ, ਇੱਕ ਰੰਗੀ ਹੈ ਜਾਂ ਉਹਦੇ ਵਿੱਚ ਚਮਕ ਹੈ, ਮਾੜਾ ਜਿਹਾ ਬਿਮਾਰ ਹੋ ਜਾਏ ਖੂਨ ਘੱਟ ਹੋ ਜਾਏ ਬਸ ਫੋਕਾ, ਮਾੜਾ ਜਿਹਾ ਫੋੜਾ ਫਿਣਸੀ ਹੋ ਜਾਏ ਫਿਸਣ ਲੱਗ ਪਏ ਜਾਂ ਹੋਰ ਚੀਜ਼ ਹੈ, ਤਾਂ ਉਹਨੂੰ ਹੱਥ ਨਹੀਂ ਲਾਉਂਦਾ ਕੋਈ, ਇੰਨਾ ਕੀ ਇਹਦਾ, ਇੰਨਾ ਕੀ ਬਲ ਹੈ, ਇਸ ਬਲ ਦੇ ਵਿੱਚ ਕਿਉਂ ਖਚਤ ਹੋਈਏ ਜਿਹਨਾਂ ਨੇ ਕਥਾ ਵਾਰਤਾ ਸੁਣਨੀ ਹੈ, ਅਤੇ ਉਹ ਯਤਨ ਕਰੀਏ, ਜੇ ਨਹੀਂ ਜਾਂ ਹੋਰ ਜਿਹੜੇ ਲੋਕ ਐਸੇ ਨੇ, ਚੱਲ ਪਾ ਤੂੰ ਮੈਂ ਵੀ ਪਾਉਣਾ ਬਸ ਚੰਗੇ ਤੂੰ ਵੀ ਪਾ, ਅਤੇ ਕਿਰਪਾ ਕਰਕੇ ਮੈਂ ਤਾਂ ਮੁੰਡਿਆਂ ਨੂੰ ਤਾਂ ਕੀ ਹੋਣਾ, ਚਲੋ ਮਾਂ ਪਿਓ ਦੇ ਜਾਂ ਹੋਰ ਚੀਜ਼ ਹੈ ਕਿ ਵੱਖੋ ਵੱਖਰੇ ਕੰਮ ਕਰਨ ਦੇ ਵੱਖੋ ਵੱਖਰੇ ਵਸਤਰ ਹੁੰਦੇ ਹੈ, ਜੇ ਅਸੀਂ ਕੰਮ ਕਾਰ ਕਰਨਾ ਜਾਂ ਹੋਰ ਚੀਜ਼ ਕਰਨਾ ਹੈ ਅਤੇ ਉਹਦੇ ਵੀ ਕੱਪੜੇ ਉਹੋ ਜਿਹੇ ਸਾਦੇ ਪਾ ਲਓ, ਅਤੇ ਦੂਸਰਾ ਜੇ ਤਾਬਿਆ ਬੈਠਣਾ ਉਹ ਤਾਂ ਹੋਰ ਸਾਫ਼ ਕਰ ਲਓ, ਅਤੇ ਜਿਹੜੇ ਦੂਸਰੇ ਜੇ ਮਿਲਟਰੀ ਵਿੱਚ ਕੰਮ ਕਰਨਾ ਤਾਂ ਉਹੋ ਜਿਹੇ ਪਾ ਲਓ, ਜੇ ਕੁਰਸੀ 'ਤੇ ਬੈਠ ਕੇ ਕੰਮ ਕਰਨਾ ਉਹੋ ਜਿਹੇ ਪਾ ਲਓ। ਵੀ ਸੰਗਤ ਦੇ ਵਿੱਚ ਤੁਸੀਂ ਜੇ ਕਥਾ ਵਾਰਤਾ ਸੁਣਨੀ ਹੈ ਔਰ ਆਪਣਾ ਜੀਵਨ ਬਦਲਣਾ ਹੈ ਤਾਂ ਫਿਰ ਉਹ ਜੇ ਨਹੀਂ ਵੀ ਇਕੱਲੀ ਪੈਂਟ ਪਾਈ ਹੋਵੇ ਅਤੇ ਉੱਤੇ ਇੱਥੇ ਕਦੀ ਝੱਗੀ ਹੋਵੇ ਉਹ ਕੀ ਹੋਊਗਾ, ਉੱਤੇ ਬੂਟੇ ਕੱਢੇ ਹੋਏ ਨੇ ਕਿ ਮੈਨੂੰ ਵੇਖੇ ਕੋਈ, ਦੂਜੇ ਲੋਕ ਤਾਂ ਕੰਮ ਕਰਨ ਵਾਸਤੇ ਪਾਉਂਦੇ ਹੈ, ਉਹ ਦਿਖਾਵੇ ਵਾਸਤੇ ਨਹੀਂ ਪਾਉਂਦੇ, ਸਾਡੇ ਦਿਖਾਵੇ ਵਾਸਤੇ ਪਾਉਂਦੇ। ਇਸ ਕਰਕੇ ਉਹ ਜਿਹੜੇ ਨੌਜਵਾਨ ਹੈ ਹਾਲੇ ਸ਼ੁਕਰ ਹੈ ਮੇਰੇ ਬਾਹਰ ਤਾਂ ਬੀਬੀਆਂ ਵੀ ਉਹੋ ਜਿਹੀ ਹੈ ਪਰ ਉਹਨਾਂ 'ਚ ਇਤਨੇ ਨਹੀਂ ਹੈ ਸੈਕਸ ਜੇ ਹੈ ਤਾਂ ਗੁਪਤ ਨਹੀਂ ਉਹ ਐਸਾ ਇਸੇ ਤਾਂ ਇਹਨਾਂ ਚੀਜ਼ਾਂ ਨੂੰ ਵੀ ਠੀਕ ਹੈ ਸਿਹਤ ਵਾਸਤੇ ਵੀ ਅਤੇ ਹਮੇਸ਼ਾ ਅਮਰ ਹੋਣ ਵਾਸਤੇ ਵੀ ਹਮੇਸ਼ਾ ਸੁੱਖ ਹੋਣ ਵਾਸਤੇ ਵੀ ਇਹ ਆਪਾਂ ਕਰਨੇ ਇਸ ਕਰਕੇ ਜਿਹੜੇ ਕੋਈ ਭਾਈ ਰੋਕ ਨਹੀਂ ਸਕਦੇ ਕਹਿੰਦੇ ਜੀ ਰੋਕਦੇ ਨੇ ਮੈਂ ਵੀ ਰੋਕੋ ਡੰਡੇ ਨਾਲ ਜਾਂ ਜ਼ਬਰਦਸਤੀ ਰੋਕੇ ਜਾਂ ਹੋਰ ਨਾ ਆਪ ਹੀ ਕੋਸ਼ਿਸ਼ ਕਰੋ ਉਸ ਤਰ੍ਹਾਂ ਦਾ ਮਨ ਬਣ ਜਾਓ ਜਿਵੇਂ ਤੁਹਾਡਾ ਇੱਧਰਲੇ ਪਾਸੋਂ ਆਪਣੇ ਇਹ ਘਟਣਗੇ ਸੰਸਕਾਰ ਉੱਧਰ ਵਧਣਗੇ ਤੁਹਾਨੂੰ ਉੱਧਰ ਪਰਮੇਸ਼ੁਰ ਦੇ ਨੇੜੇ ਹੋਵੋ ਉਹ ਸੁਖ ਰੂਪ ਹੈ ਸਤਿਕਾਰ ਸਰੂਪ ਇਸ ਕਰਕੇ ਪਹਿਲਾਂ ਅੱਖਾਂ ਨਾਲ ਵੇਖਦੇ ਹਾਂ ਫਿਰ ਉਹਦੇ ਵਿੱਚ ਹੀ ਮਨ ਵੇਖਦਾ ਗੁਰੂ ਮਹਾਰਾਜ ਦਾ ਵਚਨ ਹੈ ਨਿਕਟ ਵਸੈ ਦੇਖ ਵੇਖੈ ਸਭ ਸੋਈ ਨਿਕਟ ਵਸੈ ਵੇਖੈ ਸਭ ਸੋਈ ਗੁਰਮੁਖ ਬਿਰਲਾ ਬੂਝੈ ਉਹ ਨੇੜੇ ਤੋਂ ਨੇੜੇ ਹੈ ਉਹਦੀ ਸੱਤਾ ਨਾਲ ਹੀ ਅੱਖਾਂ ਵੇਖਦੀਆਂ ਬਾਕੀ ਉਹੀ ਵੇਖ ਰਿਹਾ ਗਿਆਨ ਸਰੂਪ ਹੈ ਸਾਡੇ 'ਚ ਹਉਮੈ ਹੈ ਭਰਮ ਪਿਆ ਹੋਇਆ ਦੂਜੇ ਪਾਸੇ ਮਨ ਲੱਗਿਆ ਜਦੋਂ ਇੱਧਰਲੇ ਪਾਸੇ ਲੱਗਿਆ ਜਿਨ੍ਹਾਂ ਗੁਰਮੁਖਾਂ ਦਾ ਫਿਰ ਮਨ ਇੱਧਰ ਲੱਗ ਜਾਂਦਾ ਉਹਨਾਂ ਨੂੰ ਉਹ ਪਰਮੇਸ਼ੁਰ ਵੀ ਸੁੱਖ ਸਰੂਪ ਜਾਂ ਇਹਨਾਂ ਨੇਤਰਾਂ ਦੀ ਬਿਰਤੀ ਉਹਨੂੰ ਦੇਖਦੀ ਹੈ ਅਨੁਭਵ ਕਰਦੀ ਹੈ ਗਿਆਨ ਸਰੂਪ ਕਰਕੇ ਸੁੱਖ ਸਰੂਪ ਕਰਕੇ ਸਤ ਸਰੂਪ ਕਰਕੇ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਮਨ ਬੁੱਧ ਚਿੱਤ ਅਤੇ ਹੰਕਾਰ ਅਤੇ ਇੱਧਰਲੇ ਪਾਸੇ ਬੁੱਧੀ ਅਤੇ ਇਹ ਆਪਣੇ ਜ਼ਬਾਨ ਅਤੇ ਮਨ ਬਚ ਕਰਮ ਦਾਸ ਦਾਨ ਕਰ ਦਾਸ ਪਰ ਕੀਜੈ ਕਿਰਪਾ ਪਾਰ ਆਪ ਹਾਥ ਦੇ ਰਾਖ ਮੋਹੇ ਮਨ ਕ੍ਰਮ ਬਚਨ ਵਿਚਾਰ ਚਾਰ ਚੀਜ਼ਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਦੇ 'ਚ ਕਹਿਤੀ ਮਨ ਜਿਹੜਾ ਮਨ ਨੂੰ ਤਾਂ ਜਾਣਦੇ ਮੇਰਾ ਮਨ ਫੁਰਨਾ ਜਾਂ ਹੋਰ ਕੀ ਹੈ ਅਤੇ ਮਨ ਬਚਨ ਬਚਨ ਗੱਲਾਂ ਬਾਤਾਂ ਅਤੇ ਕਰਮ ਜਿਹੜਾ ਕੰਮ ਕਰਦੇ ਹਾਂ ਸਰੀਰ ਦੇ ਨਾਲ ਅਤੇ ਵਿਚਾਰ ਕਰਦੇ ਬੁੱਧੀ ਦੇ ਨਾਲ ਇਹ ਵਾਹਿਗੁਰੂ ਕਿਰਪਾ ਕਰ ਵੀ ਇਹ ਤੇਰੇ ਜਿਹੜੀ ਸਿੱਖਿਆ ਦਿੱਤੀ ਹੈ ਵੀ ਮਨ ਤੇਰੇ ਸਿੱਖਿਆ 'ਤੇ ਚੱਲੇ ਅਤੇ ਬੁੱਧੀ ਜਿਹੜੀ ਹੈ ਉਹ ਤੇਰੀ ਸਿੱਖਿਆ 'ਤੇ ਚੱਲੇ ਸਰੀਰ ਤੇਰੀ ਸਿੱਖਿਆ 'ਤੇ ਚੱਲੇ ਅਤੇ ਆਪਣੇ ਬੋਲੀਏ ਵੀ ਤੇਰੇ ਸਿੱਖਿਆ ਦੇ ਨਾਲ ਹੀ ਵੀ ਐਸੇ ਬਚਨ ਬੋਲੋ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋ ਫਿਰ ਸੋਭਾ ਹੋਊਗੀ ਸੋ ਇਹ ਇਹ ਹੈ ਵਾਹਿਗੁਰੂ ਪਰਮੇਸ਼ੁਰ ਅਤੇ ਫਿਰ ਉਹਦੇ ਨਾਲ ਵੀ ਸਾਡੇ ਵੈਰ ਵਿਰੋਧ ਹੈ ਜਿਹੜਾ ਡਰ ਹੈ ਸਾਨੂੰ ਉਹ ਆਪ ਨਿਰਭਉ ਸਰੂਪ ਹੈ ਉਹ ਕਿਸੇ ਤੋਂ ਡਰਦਾ ਨਹੀਂ ਹੈ ਅਤੇ ਨਾ ਉਹਨੂੰ ਕਿਸੇ ਦਾ ਨਾ ਉਹ ਕਿਸੇ ਨੂੰ ਡਰਾਉਂਦਾ ਹੈ ਨਾ ਉਹ ਕਿਸੇ ਨੂੰ ਡਰਾਉਂਦਾ ਨਾ ਡਰਦਾ ਹੈ ਨਾ ਉਹਦਾ ਕਿਸੇ ਦੇ ਨਾਲ ਵੈਰ ਹੈ ਅਤੇ ਨਾ ਉਹਦੇ ਨਾਲ ਕੋਈ ਵੈਰ ਬੰਨ ਸਕਦਾ ਹੈ ਜਦੋਂ ਐਸਾ ਅਭਿਆਸ ਕਰੋਗੇ ਅਤੇ ਮਨ ਵੱਲ ਸਰੀਰ ਕਰਕੇ ਉਹ ਸਿੱਖਿਆ 'ਤੇ ਚੱਲਾਂਗੇ ਫਿਰ ਉਹ ਆਪ ਹੀ ਤੁਹਾਨੂੰ ਅਨੁਭਵ ਦੇ ਵਿੱਚ ਬੁੱਧੀ ਦੇ ਵਿੱਚ ਪ੍ਰਗਟ ਹੋਣਗੇ ਫਿਰ ਕਿਸੇ ਨਾਲ ਵੈਰ ਭਾਵ ਨਹੀਂ ਰਹੂਗਾ ਦੁਬਿਧਾ ਨਹੀਂ ਹੋਊਗਾ ਉਦੋਂ ਤਾਂ ਹੀ ਨਹੀਂ ਮਿਟਦੇ ਸੋ ਇਹ ਪਹਿਲਾਂ ਹੀ ਗੁਰੂ ਨਾਨਕ ਸਾਹਿਬ ਨੇ ਲਿਖ ਦਿੱਤਾ ਰੱਬ ਦਾ ਕੀ ਸਰੂਪ ਹੈ ਰੱਬ ਕਹਿੰਦੇ ਕਿਹਨੂੰ ਉਹ ਸਾਰਾ ਪੂਰਨ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਹਿਪੰਗ ਗੁਰਪ੍ਰਸਾਦ ਪਰ ਇਹ ਗੁਰੂ ਦੀ ਕਿਰਪਾ ਹੈ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਜਾਂ ਜਿੰਨੇ ਵੀ ਦੁਨੀਆਂ 'ਚ ਗੁਰੂ ਹੋਏ ਹੈ ਵੀ ਉਹ ਕਿਨ ਬਣਾਏ ਹੈ ਆਪ ਬਣੇ ਬੋਧੀਆਂ ਦੇ ਵੱਡੇ ਹੋਏ ਹੈ ਜੈਨੀਆਂ ਦੇ ਵੱਡੇ ਹੋਏ ਹੈ ਮੁਸਲਮਾਨਾਂ ਦੇ ਪੀਰ ਪੈਗੰਬਰ ਹੋਏ ਹੈ ਸਭ ਵਾਹਿਗੁਰੂ ਨੇ ਬਣਾਏ ਹੈ ਅਤੇ ਵਾਹਿਗੁਰੂ ਨੇ ਉਹਨਾਂ ਨੂੰ ਗਿਆਨ ਦਿੱਤਾ ਅਤੇ ਇਸ ਕਰਕੇ ਉਹ ਵੀ ਜਿਹੜੇ ਫੇਰ ਪੀਰ ਫਕੀਰ ਵੀ ਅਤੇ ਜਿਹੜੇ ਗੁਰੂ ਵੀ ਇਹ ਕਹਿੰਦੇ ਹੈ ਭਾਈ ਉਸੇ ਨੇ ਸਾਨੂੰ ਗਿਆਨ ਦਿੱਤਾ ਹੈ ਉਸੇ ਨੇ ਤੁਹਾਨੂੰ ਦਿੱਤਾ ਹੈ ਉਸੇ ਨੂੰ ਮੰਨੋ ਉਹੀ ਗੁਰੂਆਂ ਦਾ ਗੁਰੂ ਹੈ ਅਤੇ ਉਸੇ ਦੇ ਨਾਲ ਜੁੜਨੀ ਹੋਈ ਗੁਰੂ ਰਾਮ ਚੇਤਨ ਦਾ ਵੀ ਚੇਤਨ ਤੋਂ ਬਿਨਾਂ ਜੜ ਹੈ ਤੇ ਉਸ ਦੇ ਨਾਲ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਹਰ ਜੇਸ਼ ਜੁੜਨ ਦਾ ਲੋੜੀਏ, ਬਹੁਤ ਆਪਣੀ ਭਾਸ਼ਾ ਵਿੱਚ ਕਹਿੰਦੇ ਆ ਉਹਨਾਂ ਦੇ ਜਿਹੜੇ ਉੱਧਰ ਪੀਰ ਪੈਗੰਬਰ ਹੈ ਅਰਬ ਦੇ ਅਰਬ ਦੇਸ਼ ਦੀਆਂ ਕੰਟਰੀਆਂ ਨੇ ਜਾਂ ਇਹਨਾਂ ਦੇ ਯੂਰਪੀਅਨ ਹੈ, ਇੰਗਲਿਸ਼ ਹੈ, ਬੋਲੀਆਂ ਬੇਅੰਤੀ ਹੈ ਉਹਨਾਂ 'ਚ, ਉਹਨਾਂ ਨੂੰ ਉੱਥੇ ਭੇਜ ਦਿੱਤੇ, ਉਹਨਾਂ ਨੂੰ ਉੱਥੇ ਉਪਦੇਸ਼ ਦੇਈ ਜਾਂਦਾ। ਹਰ ਜੇਠ ਜੁੜਨ ਦਾ ਲੋੜੀਏ, ਜੇਠ ਮਹੀਨੇ ਦਾ ਨਾਂ ਹੈ, ਉਹ ਜੇਠ ਮਹੀਨੇ ਦਾ ਵੀ ਨਾਂ ਹੈ ਅਤੇ ਜੇਠ ਇੱਕ ਇੱਕ ਪਦ ਦੇ ਕਈ ਅਰਥ ਹੁੰਦੇ, ਅਸੀਂ ਵਰਤਦੇ ਵੀ ਹੈ। ਜੇਠ ਜਿਹੜੇ ਸੰਸਾਰਿਕ ਸੰਬੰਧ ਦੇ ਵਿੱਚ ਆਪਣੇ ਇਹ ਜੀ, ਜਿਸ ਵੇਲੇ ਬੀਬੀ ਜਾਂਦੀ ਸਹੁਰੇ, ਇੱਕ ਉਹਦਾ ਪਤੀ ਹੁੰਦਾ, ਇੱਕ ਜੇਠ ਹੁੰਦਾ, ਜੇਠ ਵੱਡੇ ਭਾਜ ਨੂੰ ਕਹਿੰਦੇ ਹੈ ਅਤੇ ਦੂਸਰੇ ਨੂੰ ਕਹਿੰਦੇ ਦੇਰ ਹੁੰਦੇ ਹੈ, ਅਤੇ ਸੱਸ ਸਹੁਰਾ ਵੀ ਹੁੰਦੇ ਹੈ, ਉਹ ਵੀ ਜੇਠ ਹੈਗਾ ਵੱਡੇ ਦੇ। ਇਸ ਤਰ੍ਹਾਂ ਹੀ ਹੋਰ ਅੱਗੇ ਤੋਂ ਅੱਗੇ ਇਹ ਇਹਨਾਂ ਨੂੰ ਅਲੰਕਾਰ ਕਹਿ ਦਿੰਦੇ ਹੈ ਇਸ ਰੂਪ ਦੇ ਵਿੱਚ ਸਮਝਣ ਵਾਸਤੇ। ਜਿਵੇਂ ਕਈ ਖੇਤੀ ਦੇ ਦ੍ਰਿਸ਼ਾਂਤਾਂ ਦੇ ਨਾਲ ਸਾਨੂੰ ਉਪਦੇਸ਼ ਦਿੱਤਾ ਹੈ, ਉਹਨੂੰ ਉਹ ਰੂਪਕ ਕਹਿ ਦਿੰਦੇ ਹੈ, ਵਿਦਿਆ ਨੂੰ ਸਜਾਉਣਾ ਹੁੰਦਾ ਹੈ। ਅਤੇ ਇੱਥੇ ਅਸੀਂ ਪੁਰਸ਼ ਅਤੇ ਇਸਤਰੀ ਅਤੇ ਮਾਤਾ ਅਤੇ ਪਿਤਾ ਅਤੇ ਇਹ ਸਾਰੇ ਦੋ ਦੋ ਵਰਤਦੇ ਹੈ, ਬਲਕਿ ਜਿੰਨੀਆਂ ਜਾਨਦਾਰ ਚੀਜ਼ਾਂ ਵੀ ਨੇ ਜਾਂ ਜਿਨ੍ਹਾਂ ਨੂੰ ਨਹੀਂ ਹਰਕਤ ਕਰਦੀਆਂ, ਇੱਕ ਥਾਂ ਖੜੀਆਂ ਵੀ ਨੇ, ਉਹਨਾਂ ਦੇ ਵਿੱਚ ਖੋਜੀਆਂ ਨੇ ਖੋਜ ਕੀਤੀ ਹੈ, ਸਭ ਦੇ ਵਿੱਚ ਹੀ ਦੋ ਦੋ ਹੈਗੇ। ਪਰਮੇਸ਼ਰ ਨੇ ਜੋੜਾ ਬਣਾਇਆ, ਉਹ ਤੋਂ ਅੱਗੇ ਹੋਈ ਜਾਂਦੇ ਹੈ। ਅਤੇ ਹਰ ਜੇਠ ਜੁੜਨ ਦਾ ਲੋੜੀਏ, ਵੀ ਜੁੜਨਾ ਕਿਹਦੇ ਵਿੱਚ ਚਾਹੀਦਾ, ਜਿਸ ਨਾਲ ਮੇਲ ਵਰਤਨ ਰੱਖਣਾ, ਜੁੜਨਾ ਚਾਹੀਦਾ ਜਿਹੜੀ ਸੁੱਖ ਸੁੱਖ ਵਾਲੀ ਚੀਜ਼ ਹੋਵੇ ਅਤੇ ਜਿੱਥੇ ਸਾਨੂੰ ਬਹੁਤਾ ਲਾਭ ਹੋਵੇ, ਫਾਇਦਾ ਹੋਵੇ, ਉਸ ਚੀਜ਼ ਦੇ ਨਾਲ ਤੁਸੀਂ ਮੇਲ ਜੋਲ ਕਰੋ। ਇਹ ਨਾ ਜਿਹੜੀ ਅੱਗ ਦੇ ਵਿੱਚ ਹੱਥ ਪਾਓ, ਸਾੜੀ ਦੇਵੇ ਤੁਹਾਨੂੰ, ਗਰਮੀ ਠੰਡੇ ਪਾਣੀ ਦੀ ਲੋੜ ਹੈ ਉੱਥੇ ਹੈ। ਇਸ ਤਰ੍ਹਾਂ ਹੀ ਜਿਹੜੇ ਹੈਗੇ ਗੁਰਮੁਖ, ਜਿਹਨਾਂ ਦੇ ਸਤੋ ਮੈਂ ਹੈ ਔਰ ਗੁਰਮਤ ਦੇ ਅਨੁਸਾਰ ਉਹਨਾਂ ਦੇ ਵਿੱਚ ਗੁਣ ਨੇ, ਉਹਨਾਂ ਦੀ ਸੰਗਤ ਕਰੀਏ, ਉਹਨਾਂ ਦੀ ਸੰਗਤ ਤੋਂ ਪਤਾ ਲੱਗੂਗਾ ਵੀ ਜਿਹੜੇ ਇਹ ਉਪਦੇਸ਼ ਇਹ ਗੁਰੂ ਮਹਾਰਾਜ ਦੇ ਨੇ, ਔਰ ਗੁਰੂ ਮਹਾਰਾਜ ਕਹਿੰਦੇ ਨੇ ਵੀ ਉਸ ਵਾਹਿਗੁਰੂ ਦੇ ਉਪਦੇਸ਼ ਨੇ, ਹਰ ਜੇਠ ਜੁੜਨ ਦਾ ਲੋੜੀਏ, ਉਸਦੇ ਵਿੱਚ ਹੀ ਜੁੜਨਾ ਚਾਹੀਦਾ ਹੈ, ਮੇਲਤਾਲ ਰੱਖਣਾ ਚਾਹੀਦਾ ਹੈ। ਆਪਣੇ ਕਵਨ ਸੰਯੋਗ ਮਿਲੋ ਪ੍ਰਭ ਆਪਣੇ, ਕਹਿੰਦੇ ਰੱਬ ਨੂੰ ਮਿਲਣਾ ਜੀ, ਉਹ ਕਿਹੜਾ ਸੰਬੰਧ ਹੈ, ਸੰਬੰਧ ਵੀ ਹੈ, ਸੰਬੰਧਾਂ ਦੇ ਵੀ ਉਹਦੇ ਵੀ ਹੈਗੇ ਹੈ। ਇੱਕ ਤਾਂ ਮੋਟੀਆਂ ਚੀਜ਼ਾਂ ਦਾ ਜਿਹੜਾ ਹੱਥ ਦੇ ਨਾਲ ਹੱਥ ਜੋੜ ਲਓ, ਇਹਨਾਂ ਨੂੰ ਇਹ ਸੰਯੋਗ ਸੰਬੰਧ ਕਹਿੰਦੇ ਹੈ। ਇੱਕ ਗੁਣ ਹੈ, ਗੁਣ ਹੈ ਅਤੇ ਇੱਕ ਗੁਣੀ ਹੈ। ਜਿਸ ਤਰ੍ਹਾਂ ਫੁੱਲ ਦੇ ਵਿੱਚ ਖੁਸ਼ਬੂ ਹੈ, ਉਹ ਕਿਸ ਤਰ੍ਹਾਂ ਰਹਿੰਦੀ ਹੈ, ਜਾਂ ਸਪਰਸ਼ ਹੈ, ਉਹਨੂੰ ਤਦਾਤਮ ਸੰਬੰਧ ਕਹਿੰਦੇ ਹੈ, ਤਦ ਰੂਪ ਹੋ ਕਰਕੇ। ਇਸ ਤਰ੍ਹਾਂ ਹੀ ਭਾਈ ਵੱਖੋ ਵੱਖਰੇ ਸੰਬੰਧਾਂ ਦੇ ਵੀ ਹੈਗੇ ਜ਼ਿਕਰ, ਅਤੇ ਚਲੋ ਉਹ ਤਾਂ ਜਦੋਂ ਖਿਆਲ ਦਿੱਤਾ ਜਾਂ ਵਾਹਿਗੁਰੂ ਦਾ ਕਿਸੇ ਦਾ ਨਾਮ ਲਾਓ ਜਾਂ ਚੇਤੇ ਕਰੋ ਜਾਂ ਮੂੰਹੋਂ ਕਹਿ ਦਿਓ ਜਾਂ ਅੰਦਰ ਹੀ ਕਿਸੇ ਨੂੰ ਚੇਤੇ ਕਰ ਲਓ, ਮੂੰਹੋਂ ਕੋਈ ਨਾ, ਅੰਦਰ ਵੀ ਚੇਤੇ ਕਰ ਲੈਂਦੇ, ਐਸੇ ਬੈਠੇ ਹੀ ਘਰ ਦੇ ਵਿੱਚ ਚੀਜ਼ਾਂ ਨੇ। ਜਿਸ ਤਰ੍ਹਾਂ ਉਹ ਭਗਤ ਨਾਮਦੇਵ ਜੀ ਨੇ ਕਿਹਾ, ਨਾਮ ਕਿਵੇਂ ਜਪੋ, ਕੰਮ ਕਰਦਿਆਂ ਨਾਮ ਕਿਵੇਂ ਜਪੀਏ। ਉਹ ਕਹਿੰਦੇ ਜਿਸ ਤਰ੍ਹਾਂ ਮਾਂ ਦਾ ਛੋਟਾ ਬੱਚਾ ਹੁੰਦਾ ਪੰਗੂੜੇ 'ਤੇ ਪਾਇਆ ਹੋਇਆ, ਉਹ ਅੰਦਰ ਬਾਹਰ ਕੰਮ ਵੀ ਕਰਦੀ ਹੈ, ਖਿਆਲ ਉੱਥੇ ਰੱਖਦੀ ਹੈ, ਅੰਤਰ ਬਾਹਰ ਕਾਜ ਵਿਰੋਧੀ ਚੀਜ਼ ਸੁਬਾਰਕ ਰੱਖੀ ਲਈ। ਨਾਮਦੇਵ ਕਹਿੰਦਾ ਉਹ ਜਿਹੜੇ ਸੰਗਤ ਕਰਦੇ ਸੀ, ਕਹਿੰਦੇ ਉਹ ਕਰੀਦਾ, ਕੰਮ ਕਾਰ ਵੀ ਕਰਨੇ, ਕਹਿੰਦੇ ਵਿਹਲ ਨਹੀਂ ਲੱਗਦਾ। ਉਹ ਫਿਰ ਜੇ ਨਹੀਂ ਹੈ ਉੱਧਰ ਹਾਲੇ, ਤਾਂ ਹੌਲੀ ਹੌਲੀ ਫਿਰ ਪੈਂਦੇ ਪੈਂਦੇ ਉਹਦਾ ਵਾਹਿਗੁਰੂ ਦੀ ਕਿਰਪਾ ਦੇ ਪਾਤਰ। ਹਰ ਜੇਠ ਜੁੜਨ ਦਾ ਲੋੜੀਏ ਜਿਸ ਅੱਗੇ ਸਭ ਨਿਬੰਨ। ਭਾਈ ਹੋਰ ਕਿਸੇ ਦੇ ਜਿਹੜੀ ਉਪਾਸ਼ਨਾ ਸਤਿਕਾਰ ਤਾਂ ਸਭ ਦਾ ਹੀ ਹੈ, ਪਰ ਮੰਨਣ ਹੁੰਦਾ ਹੈ ਵੀ ਉਸਦੇ ਵਿੱਚ ਉਸਦੀ ਭਗਤੀ ਕਰਨੀ, ਇੱਕ ਭਗਤੀ ਜਿਹੜੀ ਕਰਨੀ ਹੈ ਰੱਬ ਦੀ ਕਰਨੀ ਹੈ, ਸਤਿਕਾਰ ਜਿਹੜਾ ਗੁਰਾਂ ਦਾ ਵੀ ਹੈਗਾ ਜਿਹਨਾਂ 'ਚ ਗੁਣ ਹੈਗੇ, ਜਿਹੜੇ ਭਗਤੀ ਕਰਦੇ ਉਹਨਾਂ ਦਾ ਵੀ ਹੈ, ਸਾਧੂਆਂ ਦਾ ਵੀ, ਦੂਸਰਿਆਂ ਦਾ ਵੀ ਹੈਗਾ। ਪਰ ਜਿਹੜਾ ਮੰਨਣ ਕਰਨਾ ਹੈ, ਇੱਕ ਦਾ ਹੀ ਮੰਨਣ ਕਰਨਾ ਹੈ ਜਿਸਨੇ ਉਹ ਸਾਰੇ ਬਣਾਏ ਹੈ। ਹੋਰ ਜਿਤਨੇ ਵੀ ਜਿਹੜੇ ਤਾਂ ਅਸਲੀ ਸਾਧੂ ਹੋਊਗਾ ਔਰ ਅਸਲੀ ਪੀਰ ਫਕੀਰ ਗੁਰੂ ਹੋਊਗਾ, ਉਹ ਕਦੇ ਨਹੀਂ ਐਸਾ ਬਣੂਗਾ, ਉਹ ਦੂਰ ਕਰੇਗਾ ਸਗੋਂ ਜੇ ਉਹਨੂੰ ਮੰਨੋ ਵੀ। ਆਪਣੇ ਸੰਤ ਬਾਬੇ ਸੁੰਦਰ ਸਿੰਘ ਜੀ ਜਿਸ ਸਥਾਨ ਦੇ ਬਾਬੇ ਖਜ਼ਾਨ ਸਿੰਘ ਜੀ, ਉਹਨਾਂ ਨੇ ਕਮਾਈ ਕੀਤੀ, ਭਗਤੀ ਕੀਤੀ। ਬਾਬੇ ਸੁੰਦਰ ਸਿੰਘ ਜੀ ਹੋਏ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੱਸਿਆ ਕਰਦੇ ਸੀ ਵੀ ਉਹ ਸੰਤ ਇਹ ਜਿਹੇ ਸੀ, ਉਹ ਕਦੇ ਆਪਣੇ 'ਤੇ ਸ਼ਰਧਾ ਸਰੀਰ 'ਤੇ ਨਹੀਂ ਸੀ ਵੱਜਣ ਦਿੰਦੇ, ਕੋਈ ਗੱਲ ਇਹੋ ਜਿਹੀ ਕਰਨੀ। ਪਰਮੇਸ਼ੁਰ 'ਤੇ ਸ਼ਰਧਾ, ਸਰੀਰਾਂ 'ਤੇ ਕੀ ਸ਼ਰਧਾ, ਇਹ ਤਾਂ ਹੱਡ ਚਮ ਮਾਸ ਹੈ। ਸਤਿਕਾਰ ਕਿਉਂ ਹੈ ਉਹਨਾਂ 'ਚ ਗੁਣ ਕਰਕੇ, ਗੁਣ ਸਾਰੇ ਵਾਹਿਗੁਰੂ ਦੇ, ਸਭ ਗੁਣ ਤੇਰੇ, ਮੈਂ ਨਾ ਹੀ ਗੁਣ ਗੁਣ ਕੀਤੇ ਭਗਤ ਨਾ ਹੋਏ। ਇਸ ਕਰਕੇ ਉਸ ਪੰਕਤੀ ਦਾ ਜਦੋਂ ਅਰਥ ਜਪਜੀ ਸਾਹਿਬ ਪੜ੍ਹੀਏ, ਇਹ ਮਹਾਰਾਜ ਸਾਰੇ ਗੁਣ ਤੇਰੇ ਵਿੱਚ ਹੀ ਹੈ, ਜੇ ਫਸਲਾਂ ਦੇ ਵਿੱਚ ਹੈ, ਦੂਸਰਿਆਂ ਦੇ ਵਿੱਚ ਹੈ, ਭਗਤਾਂ ਦੇ ਵਿੱਚ ਹੈ, ਸੰਤਾਂ ਦੇ ਵਿੱਚ ਹੈ, ਪੀਰਾਂ ਫਕੀਰਾਂ ਦੇ ਵਿੱਚ ਹੈ, ਸ਼ਕਤੀ ਹੈ, ਸਭ ਤੇਰੀ ਹੈ, ਅਤੇ ਮੇਰੇ 'ਤੇ ਵੀ ਕਿਰਪਾ ਕਰਦੇ। ਇੰਨੀਆਂ ਬੀਬੀਆਂ ਨੂੰ, ਬੀਬੀ ਬੇਬੇ ਨਾਨਕੀ ਜੀ ਕਿੰਨੀ ਭਗਤਨੀ ਹੈ, ਧੰਨ ਗੁਰੂ ਨਾਨਕ ਸਾਹਿਬ ਜੀ, ਜਿੱਥੇ ਬੀਬੀ ਤੂੰ ਇੱਕ ਸਕਿੰਟ ਵਿੱਚ ਯਾਦ ਕਰੇ ਉਦੋਂ ਹੀ ਆਵਾਂਗੇ। ਇੰਨੀ ਭਗਤੀ ਕਿਹੜੀ ਹੋ ਸਕਦੀ ਕਿਸੇ ਭਗਤ ਦੀ। ਇਹ ਨਹੀਂ ਖਿਆਲ ਕਰਨਾ ਵੀ ਅਸੀਂ ਬੀਬੀਆਂ ਦੇ ਸਰੀਰ ਹੈ ਅਤੇ ਇਉਂ ਨਹੀਂ ਹੋ ਜਾਓ ਨਾ, ਉਹ ਵਾਹਿਗੁਰੂ ਦੀ ਮੌਤ ਐਨ ਨਿਸ਼ਚੇ ਦੇ ਨਾਲ ਵੀ ਸਾਡੇ ਅੰਦਰ ਵੀ ਗੁਣਾਂ ਦੀ ਬਖਸ਼ਿਸ਼ ਕਰੋ। ਇਹ ਤਾਂ ਗੁਣੇ ਬਿਨਾਂ ਗੁਣਾਂ ਤੋਂ ਭਗਤੀ ਨਹੀਂ ਹੋਣੀ। ਜੇ ਸੱਚ ਬੋਲਣਾ ਵੀ ਗੁਣ ਹੈ, ਲੋਭ ਦੇ ਵਿੱਚ ਫਸਦੇ ਹੈ, ਸੰਤੋਖ ਰੱਖਣਾ ਵੀ ਗੁਣ ਹੈ ਰਾਜ ਦੇ, ਇਹਨਾਂ ਨਾਲ ਹੀ ਫਿਰ ਉਹੀ ਵਾਹਿਗੁਰੂ ਨੂੰ ਚੰਗੇ ਲੱਗਦੇ ਹੈ। ਹਰ ਜੇਠ ਜੁੜਨ ਦਾ ਲੋੜੀਏ ਜਿਸ ਅੱਗੇ ਸਭ ਨਿਬੰਨ, ਜਿਸ ਦੇ ਅੱਗੇ ਭਾਈ ਸਾਰੇ ਹੀ ਝੁਕਦੇ ਹੈ। ਝੁਕਣਾ ਹੀ ਪੈਂਦਾ ਹੈ। ਜੇ ਤੁਸੀਂ ਕਹੋ ਵੀ ਵੱਡੇ ਵੱਡੇ ਜਿਹੜੇ ਨਾਸਕ ਨੇ ਉਹ ਵੀ ਦੇਖ ਲਓ ਵੀ ਕਾਲ ਤੋਂ ਨਹੀਂ ਬਚ ਸਕਦੇ, ਜਿਹੜੇ ਵੱਡੇ ਵੱਡੇ ਦੈਂਤ ਰਾਕਸ਼ ਨੇ ਕਹਿੰਦੇ ਅਸੀਂ ਰੱਬ ਸੀ, ਉਹਨਾਂ ਨੂੰ ਵੀ ਜਦੋਂ ਮਾਰਿਆ ਉਹ ਵੀ ਫਿਰ ਦੇਖ ਲਓ। ਪ੍ਰਹਿਲਾਦ ਭਗਤ ਦੀ ਰੱਖਿਆ ਕੀਤੀ, ਰਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਹੈ ਤਾਂ ਉਸੇ ਦੀ ਪੈਦਾ ਕੀਤੀ। ਉਹ ਕਹਿੰਦੇ ਪੈਦਾ ਵੀ ਕੀ, ਉਹ ਖੇਲ ਹੈ ਉਸਦੀ। ਵਾਹਿਗੁਰੂ ਜਿਸ ਅੱਗੇ ਸਭ ਨਿਬੰਨ, ਜਿਸ ਦੇ ਅੱਗੇ ਅਸੀਂ ਵੀ ਸਾਰੇ ਵੀ ਵਾਹਿਗੁਰੂ ਕਿਰਪਾ ਕਰੋ ਜੀ, ਸਾਨੂੰ ਆਹ ਲੋੜ ਹੈ ਜੀ। ਮਹਾਰਾਜ ਵੀ ਕਹਿੰਦੇ ਵੀ ਭਾਈ ਸਾਧ ਸੰਗਤ ਦੇ ਵਿੱਚ ਉੱਥੋਂ ਸਿੱਖਿਆ ਮਿਲਦੀ ਹੈ, ਵਾਹਿਗੁਰੂ ਅੱਗੇ ਅਰਦਾਸ ਕਰੋ। ਚਾਰ ਪਦਾਰਥ ਹੀ ਸਭ ਮਿਲਦੇ ਹੈ, ਤਾਂ ਵੀ ਨੀਵੇਂ ਹੁੰਦੇ ਹੈ, ਨਿਮਰਤਾ ਦੇ ਨਾਲ ਸਭ ਹੋਊਗੀ। ਇਹ ਨਹੀਂ ਵੀ ਕੋਈ ਉਸ ਦੇ ਨਾਲ ਸਾਧਨ ਜੇ ਕਰੂਗਾ ਉਹਦੇ ਬਲ ਨਾਲ ਹੀ ਕਰਦਾ ਹੈ, ਜੇ ਹਮੇ ਹੋਊਗੀ ਤਾਂ ਐਵੇਂ ਗਿਆ ਵੀ ਮੈਂ ਇਹੀ ਦੂਰ ਹੋਣੀ ਹੈ। ਜੇਠ ਜੁੜਨ ਦਾ ਲੋੜੀਏ ਜਿਸ ਅੱਗੇ ਸਭ ਨਿਬੰਨ, ਜਿਸ ਦੇ ਅੱਗੇ ਸਾਰੇ ਹੀ ਉਹਦੇ ਅੱਗੇ ਝੁਕਦੇ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਦੇ ਜਿੰਨੇ ਵੀ ਪੀਰ ਫਕੀਰ ਹੈ ਸਾਰੇ। ਕਿਉਂ, ਜਦੋਂ ਉਹ ਚਾਹੇ, ਜੇ ਕਿਸੇ ਦੇ ਅੰਦਰ ਐਸੀ ਸ਼ਕਤੀ ਹੈ ਜਦੋਂ ਖਿੱਚਦਾ ਹੈ ਨਾ, ਤਾਂ ਫਿਰ ਉਹ ਹੱਥ ਜੋੜ ਦਿੰਦੇ। ਬ੍ਰਹਮਾ ਵਿਸ਼ਨੂੰ ਵੀ ਜਦੋਂ ਇਹਨਾਂ ਨੂੰ ਕੋਈ ਹਉਮੈ ਹੁੰਦੀ, ਹੰਕਾਰ ਹੁੰਦੀ ਹੈ, ਤਾਂ ਫਿਰ ਕਹਿੰਦੇ ਜੀ ਬਸ ਕਿਰਪਾ ਕਰੋ। ਜਿਸ ਤਰ੍ਹਾਂ ਆ ਪਟਾਂਡੇ ਸਵੱਈਏ ਹੈ, ਇਹ ਬੜੇ ਬੜੇ ਮਹਾਤਮਾ ਰਿਸ਼ੀ ਵਿਦਵਾਨ ਸੀ, ਜਾਂ ਬ੍ਰਹਮਾ ਤੋਂ ਹੋਰਨਾਂ ਤੋਂ ਇਹਨਾਂ ਲੈ ਕੇ, ਅਤੇ ਵਾਹਿਗੁਰੂ ਨੇ ਇਹਨਾਂ ਨੂੰ ਗਿਆਨ ਦਿੱਤਾ ਬੁੱਧੀ ਦੇ ਅੰਦਰ, ਅਤੇ ਇਹਨਾਂ ਨੂੰ ਇਹ ਮਾਣ ਹੋ ਗਿਆ ਵੀ ਜੇ ਅਸੀਂ ਪ੍ਰਚਾਰ ਕਰਦੇ ਹਾਂ, ਵਾਹਿਗੁਰੂ ਦੀਆਂ ਗੱਲਾਂ ਦੱਸਦੇ ਹਾਂ ਜਾਂ ਹੋਰ ਚੀਜ਼ ਹੈ, ਤਾਂ ਤਾਂ ਹੀ ਰੱਬ ਦਾ ਪਤਾ ਲੱਗਦਾ, ਨਹੀਂ ਰੱਬ ਨੂੰ ਕੌਣ ਪੁੱਛਦਾ। ਇਸ ਕਰਕੇ ਅਸੀਂ ਉਹ ਵਾਹਿਗੁਰੂ ਪਰਮੇਸ਼ੁਰ ਨੇ ਜਦੋਂ ਇਹਨਾਂ ਦੀ ਬੁੱਧੀ ਦੇ ਅੰਦਰ ਜਿਹੜੀ ਸ਼ਕਤੀ ਖਿੱਚੀ ਨਾ, ਜਿਵੇਂ ਸਾਹ ਸਾਡੇ ਕੋਈ ਖਿੱਚੇ ਗਲ ਘੁੱਟੇ, ਇਹਨੇ ਬਸ ਬਸ ਜਾਣਦੇ ਹੋ, ਇਉਂ ਜਦੋਂ ਇਹਨੂੰ ਖਿੱਚ ਪਾਈ ਕਹਿੰਦੇ ਜੀ ਬਸ ਜੀ ਸਾਨੂੰ ਬਖਸ਼ ਲਓ, ਅਸੀਂ ਭੁੱਲ ਗਏ, ਇਹ ਤਾਂ ਸਾਰੀ ਤੁਹਾਡੀ ਜੋਤ ਦੇ ਨਾਲ ਹੀ ਅਸੀਂ ਬੁੱਧੀ ਸਾਰੀ ਕੰਮ ਕਰਦੀ ਹੈ। ਅਤੇ ਉਹ ਕਹਿੰਦੇ ਨਹੀਂ, ਹੁਣ ਉਹ ਗੱਲ ਨਹੀਂ ਬਣਦੀ ਹੈ, ਇਹ ਹੰਕਾਰ ਜਿਹੜਾ ਕੀਤਾ ਇਹਦਾ, ਇਹ ਜਨਮ ਮਰਨ ਮੂਲਿੰਗ ਅਹੰਕਾਰਿੰਗ ਪਾਪ ਆਤਮਾ, ਇਹ ਜਨਮ ਮਰਨ ਦਾ ਮੁੱਢ ਹੈ ਹੰਕਾਰ। ਇੱਕੋ ਤਾਂ ਨਹੀਂ ਵੀ ਮਨੁੱਖਾ ਦੇ ਤਾਂ ਇਹ ਤਾਂ ਉਹਦੀ ਵਾਹਿਗੁਰੂ ਦੀ ਕਿਰਪਾ ਹੋਈ ਹੈ, ਉਹਨੂੰ ਵਾਰੀ ਦਿੱਤੀ ਹੈ, ਜਾਂ ਦਿੱਤਾ ਤੇ ਉਹ ਫਿਰ ਜਾ ਕੇ ਤੁਸੀਂ ਜਨਮ ਧਾਰੋ। ਇਹ ਉਧਾਰ ਕਦੋਂ ਹੋਊਗਾ? ਉਧਾਰ ਹੋਊਗਾ ਤੁਹਾਡਾ ਗੁਰੂ ਨਾਨਕ ਸਾਹਿਬ ਨੇ ਆਪ ਪਰਮੇਸ਼ਰ ਨੇ ਅਵਤਾਰ ਧਾਰਨਾ ਹੈ। ਕਲਯੁਗ ਦੇ ਵਿੱਚ ਹੋਰ ਕਿਸੇ ਦੇਵੀ ਦੇਵਤੇ ਤੋਂ ਪ੍ਰਚਾਰ ਨਹੀਂ ਹੋਣਾ, ਐਡਾ ਭਿਆਨਕ ਕਲਯੁਗ ਹੋਊਗਾ। ਅਤੇ ਆਪ ਨਿਰੰਕਾਰ ਆਊਗਾ ਅਤੇ ਪੰਜਵੇਂ ਸਰੂਪ ਦੇ ਵਿੱਚ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਸੰਗ੍ਰਹਿ ਕਰਨਗੇ, ਆਪ ਵੀ ਉਚਾਰਨ ਕਰਨਗੇ ਅਤੇ ਉਦੋਂ ਤੁਸੀਂ ਜਾ ਕੇ ਉਹਨਾਂ ਦੀ ਸ਼ਰਨ ਲਿਓ, ਸਿਰਫ ਸ਼ਲਾਘਾ ਕਰਿਓ, ਵਾਹਿਗੁਰੂ ਪਰਮੇਸ਼ਵਰ ਦੀ ਤੁਹਾਡਾ ਉਦਾਰ। ਉਹ ਹੋਏ ਉਹ ਭੱਟਾਂ ਦੇ ਸਵਈਏ। ਉਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਵੀ ਗੁਰਪੁਰਬ ਜਿਹੜਾ ਦਿਹਾੜਾ ਹੈ ਇਸ ਜੇਠ ਦੇ ਮਹੀਨੇ ਵਿੱਚ ਹੀ ਆ ਰਿਹਾ ਹੈ, 10 ਜੇਠ ਨੂੰ ਹੈ। ਉਦੋਂ ਵੀ ਸ਼ਰਧਾ ਪ੍ਰੇਮ ਦੇ ਨਾਲ ਸੰਗਤਾਂ ਜਿੱਥੇ ਕਿਤੇ ਇਕੱਤਰ ਹੁੰਦੀਆਂ ਵਿਚਾਰਾਂ ਸੁਣਦੀਆਂ ਨੇ, ਅਤੇ ਇੱਥੇ ਵੀ ਉਹ ਅੱਗੇ ਵੀ ਇਕੱਤਰਤਾ ਹੁੰਦੀ ਸੀ, ਆਓ ਕੁਝ ਵਿਚਾਰ ਹੋਣਗੇ। ਹੋਰ ਵੀ ਕਿਸੇ ਪ੍ਰੇਮੀ ਨੇ ਜਿਵੇਂ ਯੋਗਤਾ ਹੋਈ, ਸੇਵਾ ਦੀ ਯੋਗਤਾ ਕਿਸੇ ਦੀ ਕਿਸੇ ਦੀ ਹੈ, ਕਿਸੇ ਦੀ ਕਿਸੇ ਦੀ ਹੈ, ਉਸ ਤਰ੍ਹਾਂ ਦੀ ਕਰੋ। ਅਤੇ ਸ੍ਰੇਸ਼ ਰੂਮ 'ਤੇ ਜਿਹੜਾ ਦੂਸਰਾ ਭਾਈ ਹਾਲੇ ਮਨ ਕੰਟਰੋਲ 'ਚ ਨਹੀਂ, ਜਾਂ ਇੱਧਰ ਉੱਧਰ ਜਾ, ਉਸਦਿਆਂ ਖਿਆਲਾਂ ਨਾਲ ਉਹਨਾਂ ਨੂੰ ਕਿਹਾ ਵੀ ਇੱਥੇ ਆਓ ਹੀ ਨਹੀਂ ਤੁਸੀਂ, ਹੋਰ ਥਾਂ ਥੋੜ੍ਹੇ ਤੁਹਾਨੂੰ ਜਿਨ੍ਹਾਂ ਦੀ ਹੋਰ ਵਾਸ਼ਨਾ ਹੈ। ਨਹੀਂ ਤਾਂ ਉਹ ਹੋਏ ਕਲਯੁਗ ਨੇ ਉਹਨੂੰ ਵੀ ਆਉਣਾ, ਆਪਣਾ ਜ਼ੋਰ ਲਾਉਣਾ, ਉਹਨੂੰ ਵੀ ਲਾਉਣਾ, ਅਤੇ ਫਿਰ ਆਪਣੇ ਪੈਰਾਂ ਰੱਖੋ। ਸੋ ਉਹ ਦਿਹਾੜੇ 'ਤੇ ਵੀ ਇਕੱਤਰਤਾ ਇੱਥੇ ਅੱਗੇ ਹੁੰਦੀ ਹੁੰਦੀ ਸੀ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਤੇ ਦੂਸਰੇ, ਅਤੇ ਉਹ ਤਾਂ ਪਹਿਲਾਂ ਹਰ ਵੇਲੇ ਹੀ ਜਦੋਂ ਕੋਈ ਮਹਾਂਪੁਰਸ਼ ਇੱਥੇ ਨਹੀਂ ਤਾਂ ਬਾਹਰ ਵਿਚਰਦੇ, ਇੱਥੇ ਕਥਾ ਵੀ ਵਾਰਤਾ ਹੁੰਦੀ, ਪਿੰਡ ਵਿੱਚ ਵੀ ਹੁੰਦੀ ਰਹੀ। ਜੈਸਾ ਜੈਸਾ ਸਮੇਂ ਦੀ ਗੱਲਬਾਤ ਹੈ ਵੀ ਹੋ ਜਾਂਦੀ ਹੈ। ਹਰ ਜੇਠ ਜੁੜਨ ਦਾ ਲੋੜੀਏ ਜਿਸ ਅੱਗੇ ਸਭ ਨਿਬੰਨ ਵੀ ਨਿਮਦੇ ਹੈ।
ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ,
ਜਿਹੜਾ ਉਹਦੀ ਸ਼ਰਨ ਲੈ ਲੈਂਦਾ ਹੈ ਉਹਦੇ ਲੜ ਲੱਗ ਜਾਂਦਾ ਹੈ, ਚਾਹੇ ਕਿੱਡਾ ਵੀ ਹੋਵੇ ਅਤੇ ਉਹਦੀ ਸਿੱਖਿਆ 'ਤੇ ਚੱਲ ਪੈਂਦਾ ਹੈ। ਅਤੇ ਜੇ ਉਹਨੂੰ ਕੋਈ ਮੁਸ਼ਕਲ ਵੀ ਜਾਂ ਉਹਨੂੰ ਕੋਈ ਐਸੇ ਆਪਣੇ ਮਾਰਨਾ ਵੀ ਚਾਹੇ ਅਤੇ ਜਾਂ ਕੋਈ ਦੁੱਖ ਵੀ ਦੇਣਾ ਚਾਹੇ, ਅਤੇ ਫਿਰ ਜਿਸਦਾ ਸਾਹਿਬ ਡਾਢਾ ਹੋਏ ਤੁਸ ਨੂੰ ਮਾਰ ਨਾ ਸਕੇ। ਪਰ ਇਹ ਹੈ ਸਾਹਿਬ ਕੀ ਸੇਵਕ ਰਹੇ ਸਰਨਾਈ, ਸ਼ਰਨ ਵਿੱਚ ਰਹੇ। ਇਹ ਨਾ ਭਗਤੀ ਦਾ ਵੀ ਜਾਂ ਸੇਵਾ ਦਾ ਵੀ ਜਾਂ ਹੋਰ ਮਨ ਵਿੱਚ ਮਾਣ ਹੋ ਜਾਏ। ਜਿਹੜੇ ਭਾਈ ਅਭਿਆਸ ਕਰਦੇ ਨੇ, ਜਿਹਨਾਂ ਦੀ ਅਵਸਥਾ ਕੋਈ ਖੁੱਲਦੀ ਹੈ, ਉਹ ਦੱਸਦੇ ਆ ਵੀ ਜੇ ਮਾੜਾ ਜਿਹਾ ਵੀ ਸੁੱਖ ਮੁਹਾਵੇ ਹੋ ਜਾਵੇ ਵੀ ਅੱਜ ਬੜਾ ਕੁਛ ਹੋਇਆ, ਉਦੋਂ ਹੀ ਉਹ ਹੋਰ ਹੋ ਜਾਂਦਾ, ਭੁੱਲ ਵੀ ਜਾਂਦੀ, ਜਦੋਂ ਮਰਜ਼ੀ ਭੁਲਾ ਦੇ ਬੜਬੜਿਆਂ ਦੀ ਵੀ ਉੱਥੇ ਨਹੀਂ ਉਹਦੇ। ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ,
ਹੋਈ ਹੈ ਜਾਂ ਹੋਰ ਜੇ ਕਿਸੇ ਦਾ ਉੱਥੋਂ ਭੱਜ ਕੇ ਦੂਜੇ ਦੇਸ਼ ਚਲੇ ਜਾਓ, ਕਹਿੰਦੇ ਸਾਡਾ ਆਦਮੀ ਜਿਹੜੇ ਨੇ ਤੇ ਤੇਰੀ ਚੜ੍ਹਾਈ ਕਰਕੇ ਤੇਰਾ ਵੀ ਨਾਸ਼ ਕਰ ਦੇਣਗੇ, ਉਹ ਬੰਨ ਕੇ ਅਗਲੇ ਨੂੰ ਦੇ ਦਿੰਦਾ। ਲਓ ਜੀ ਬੰਨ ਕੇ ਉੱਥੇ ਆ ਜੂਗਾ ਤੁਹਾਡੇ ਕੋਲ, ਡਰਦਾ ਮਾਰਿਆ ਕਿਉਂ ਨਹੀਂ? ਫਿਰ ਉਹ ਕਿਸੇ ਤੋਂ ਡਰਦਾ ਜਾ, ਉਹਦੀ ਰੱਖਿਆ ਕਰਦਾ ਹੀ ਕਰਦਾ ਆ, ਚਾਹੇ ਕੋਈ ਕੁਛ ਹੋ ਜਾਏ। ਕਿਸੇ ਨੇ ਦੇਈ ਬੰਨ, ਚਾਹੇ ਕਾਲ ਵੀ ਧਰਮਰਾਜ ਵੀ ਹੋਰ ਸਾਰੇ ਉਸੇ ਦੇ ਕੀਤੇ ਹੋਏ ਨੇ, ਜੰਮ ਵੀ ਨਹੀਂ ਕੁਛ ਵੀ ਨਹੀਂ, ਜੰਮ ਤਾਂ ਹਰ ਸੰਗਤ ਦੇ ਉਹਨਾਂ ਨੂੰ ਵੋਟ ਹੈ ਵਾਹਿਗੁਰੂ ਪਰਮੇਸ਼ਰ ਦੀ, ਤਾਂ ਨਹੀਂ ਉੱਥੇ ਨਹੀਂ ਆਉਂਦੇ।
ਨਾਨਕ ਮੋਤੀ ਨਾਮ ਪ੍ਰਭ ਉਹਨੂੰ ਲੱਗਾ ਨਹੀਂ ਸਨ।
ਜਿਸ ਤਰ੍ਹਾਂ ਇਹ ਦੋ ਚੱਕਰ ਚੱਲ ਰਹੇ ਨੇ ਹਰ ਸਮੇਂ ਦੇ ਵਿੱਚ ਹੀ, ਇੱਕ ਤਾਂ ਸਿਆਸਤ ਦਾ ਚੱਕਰ ਚੱਲ ਰਿਹਾ ਹੈ, ਦੂਸਰਾ ਚੱਲ ਰਿਹਾ ਹੈ ਭਗਤੀ ਦਾ ਚੱਕਰ। ਭਗਤੀ ਦੇ ਵਿੱਚ ਵੀ ਬਹੁਤ ਸਾਰੇ ਕਲਯੁਗ ਦੇ ਅੰਦਰ ਘਾਟਾ ਕੋਈ ਕੋਈ ਅਸਲ ਰੂਪ ਦੇ ਵਿੱਚ ਹੈ। ਸਿਆਸਤ ਤਾਂ ਹੈ ਹੀ ਹੈ, ਉਹਦੇ ਤੋਂ ਜਿੰਨਾ ਮਰਜ਼ੀ ਝੂਠ ਬੋਲੋ ਹੋਰ ਕਰੋ, ਉੱਧਰ ਤਾਂ ਉਹ ਮੱਲੋ ਮੱਲੀ ਆਉਂਦੀ ਹੈ, ਪਰ ਉਹਦਾ ਫਲ ਬੁਰਾ ਹੈ। ਜੋ ਸਿਆਸਤ ਦਾ ਚੱਕਰ ਸੀ, ਜਿਸ ਤਰ੍ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ, ਉਹਨਾਂ ਨੇ ਸਿਆਸਤ ਦੇ ਚੱਕਰ ਦੇ ਵਿੱਚ ਉਸ ਵੇਲੇ ਦੇ ਆਪਣਾ ਜਿਹੜਾ ਸੀ ਵਜ਼ੀਰ ਚੰਦੂ ਅਤੇ ਜਹਾਂਗੀਰ ਪਾਤਸ਼ਾਹ ਸੀ, ਉਹਨਾਂ ਨੇ ਇਹ ਸ਼ਹਾਦਤ ਕੀਤੀ ਤੇ ਉਹ ਤੋਂ ਬਾਅਦ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਵੀ ਇਹ ਲੋਕ ਕਿਉਂ ਨਹੀਂ ਸੁਲਟਾਉਂਦੇ, ਇਹਨੂੰ ਸੋਧਾ ਲਾਉਣਾ, ਸ਼ਾਸਤਰ ਰੱਖਣੇ। ਤੇ ਇਹ ਜਹਾਂਗੀਰ ਨੂੰ ਵੀ ਸ਼ਾਸਤ ਦਾ ਇਹਨਾਂ ਨੂੰ ਹੋਰ ਕੋਈ ਨਹੀਂ ਹੁੰਦਾ। ਜਿਸ ਵੇਲੇ ਕੋਈ ਭਗਤੀ ਕਰਨ ਵਾਲੇ ਜਾਂ ਉਧਰਲੇ ਪਾਸੇ ਪ੍ਰਚਾਰ ਵਿਚਾਰ ਕਰਦੇ ਆ, ਦੁਨੀਆ ਮਗਰ ਲੱਗਦੀ ਹੈ, ਜਦੋਂ ਬਹੁਤੀ ਲੱਗਣ ਲੱਗ ਪਏ ਨਾ ਕਿਸੇ ਦੇ ਮਗਰ ਦੁਨੀਆ, ਜਾਂ ਉਹਦੇ ਦੁਆਰਾ ਠੀਕ ਹੋਈ ਜਾਣ, ਤੇ ਫਿਰ ਸਿਆਸੀ ਲੋਕਾਂ ਨੂੰ ਇਹ ਹੋ ਜਾਂਦਾ ਵੀ ਕਿਤੇ ਵੱਧ ਕੇ ਮੇਰਾ ਰਾਜ ਹੀ ਨਾ ਖੋ ਲੈਣ, ਇੱਕ ਆਪਸ ਹੀ ਨਾ ਹੋ ਜਾਣ। ਤੇ ਫਿਰ ਕਈ ਵਾਰੀ ਉਹਨਾਂ ਨੂੰ ਸ਼ਾਂਤ ਵਸ ਦੇ ਵਿੱਚ ਵੀ ਦੇਣੀ ਪੈਂਦੀ ਹੈ ਕੁਰਬਾਨੀ, ਫਿਰ ਉਹਨਾਂ ਨੂੰ ਸੌਦਾ ਵੀ ਲਾਉਣਾ ਪੈਂਦਾ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਇਹਨਾਂ ਨੇ ਕਿਹਾ ਵੀ ਇਹਨਾਂ ਨੇ ਗੁਰੂ ਅਰਜਨ ਸਾਹਿਬ ਨੂੰ ਵੀ ਕਹਿਤਾ, ਅਕਾਲ ਤਖ਼ਤ ਵੀ ਰਚਿਆ ਵੀ ਇਹ ਤਾਂ ਸ਼ਸਤਰ ਵੀ ਸਿੰਘ ਸਿੱਖ ਜਿਹੜੇ ਰੱਖਣ ਲੱਗ ਪਏ, ਇੰਨੀ ਤਾਕਤ ਬਣੀ ਜਾਏ। ਉਹ ਜਹਾਂਗੀਰ ਨੇ ਸਿਆਸੀ ਪੱਖ ਤੋਂ ਸੋਚ ਕੇ ਵੀ ਇਹਨਾਂ ਦਾ ਲਿਹਾਜ ਲੁਜ ਪਾਓ, ਸਤਿਕਾਰ ਕਰੋ ਤੇ ਨਾਲ ਹੀ ਰੱਖੋ, ਵਧਣ ਨਾ ਦਿਓ। ਪਰ ਫਿਰ ਵੀ ਜਿਹੜਾ ਕੁਛ ਹੋਣਾ ਉਹ ਹੋਣਾ ਹੀ ਸੀ। ਫਿਰ ਇਹਨਾਂ ਨੇ ਉਹ ਚੰਦੂ ਨੇ ਵੀ ਇਹ ਮੈਨੂੰ ਨਹੀਂ ਛੱਡਦੇ, ਫਿਰ ਇਹਨਾਂ ਦੀ ਤਾਕਤ ਇਹ ਨਾਲ ਰੱਖਦੇ ਨੇ, ਉਹਨਾਂ ਨੂੰ ਖਤਰਾ ਹੁੰਦਾ ਇਹਨਾਂ ਨੂੰ, ਇਹ ਮੇਰੀ ਮੌਤ ਹੈ। ਤੇ ਇਹਨੂੰ ਕਿਹਾ ਵੀ ਉੱਥੇ ਭੇਜੋ ਇਹਨਾਂ ਨੂੰ ਜਹਾਂਗੀਰ, ਤੇ ਇਹਨਾਂ ਨੇ ਸਾਜ਼ਿਸ਼ ਕਰਕੇ ਗਵਾਲੀਅਰ ਦੇ ਕਿਲ੍ਹੇ 'ਚ ਭੇਜ ਦਿੱਤੇ। ਉੱਥੇ ਸੀ ਸੰਕੇਤ ਜਿਹੜਾ, ਉੱਥੇ ਇੱਕ ਵਾਰੀ ਚਲੇ ਜਾਏ ਮੁੜ ਕੇ ਨਹੀਂ ਸੀ ਉਹਦਾ ਬਾਹਰ ਸਰੀਰ ਆਉਂਦਾ। ਤੇ ਉੱਥੇ ਗੁਰੂ ਮਹਾਰਾਜ ਨੇ ਤਾਂ ਦੇਖੋ ਵੀ ਉਹਨਾਂ ਦੀਆਂ ਉਹੀ ਜਾਣਨ, ਤੇ ਉੱਥੇ ਦੱਸਦੇ ਬਹੁਤ ਸਾਰੇ ਐਸੇ ਰਾਜੇ ਜਿਹੜੇ ਜਿੱਤ ਕੇ ਕੀਤੇ ਹੁੰਦੇ ਸੀ, ਸੰਗਲਾਂ ਨਾਲ ਬੰਨੇ ਹੋਏ ਭੁੱਖੇ ਚਾਏ ਰੱਖਣਾ, ਤੇ ਉੱਥੇ ਹੀ ਮਰ ਗਏ, ਬੇਗਤੇ ਹੋ ਗਏ ਜਾਂ ਉੱਥੇ ਸੀ। ਉਸ ਵੇਲੇ ਵੀ ਸੀ ਉਹ 52 ਰਾਜੇ ਸੀ ਕੈਦ ਦੇ ਵਿੱਚ ਗਵਾਲੀਅਰ ਦੇ। ਤੇ ਜਦੋਂ ਗੁਰੂ ਮਹਾਰਾਜ ਗਏ ਤੇ ਰਸਨਾ ਵੀ ਲਾਤੀਆਂ ਜਹਾਂਗੀਰ ਨੇ, ਕਹਿੰਦਾ 500 ਜੀ ਮਾਰੇ, ਕਹਿੰਦੇ ਇਹਦਾ ਅੰਨ ਨਹੀਂ ਸੀ ਸਕਣਾ। ਤੇ ਉਹ ਉੱਥੇ ਦੇਗ ਬਣਨ ਲੱਗ ਪਈ, ਉਹਨਾਂ ਨੂੰ ਵੀ ਸੰਗਤ ਕਰਨ ਲੱਗ ਪਏ, ਮਹਾਰਾਜ ਦਾ ਪ੍ਰਤਾਪ ਹੀ ਸੀ। ਤੇ ਜਿਸ ਵੇਲੇ ਫਿਰ ਜਹਾਂਗੀਰ ਨੇ ਕਿਹਾ ਵੀ ਤੁਸੀਂ ਇਹ ਉਹ ਤਾਂ ਨਹੀਂ ਜੀ ਵੀ ਉੱਥੇ ਹੀ ਸਮਾਪਤ ਕਰੋ, ਕਿਉਂਕਿ ਸਾਖੀ ਤਾਂ ਲੰਬੀ ਹੈ। ਤੇ ਇਹਨਾਂ ਨੇ ਫਿਰ ਇੱਧਰ ਮਾਤਾ ਜੀ ਨੂੰ ਵੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਬਹੁਤ ਫਿਕਰ ਕਰਦੇ ਸੀ, ਬਾਬਾ ਬੁੱਢਾ ਸਾਹਿਬ ਨੂੰ ਕੱਲਿਆ, ਕਹਿੰਦੇ ਇਉਂ ਤਾਂ ਨਹੀਂ ਮਹਾਰਾਜ ਨੇ ਤਾਂ ਆਪਣੀ ਰਜ਼ਾ 'ਚ ਰਹਿੰਦੇ ਹੈ ਵੀ ਅਸੀਂ ਕੁਛ ਇਹਨੂੰ ਦਿਖਾਈਏ ਚਮਤਕਾਰ ਆ ਜਹਾਂਗੀਰ ਨੂੰ, ਵੀ ਤੈਨੂੰ ਨਹੀਂ ਤਾਂ ਸਮਾਪਤ ਕਰ ਦਿਆਂਗੇ, ਤੂੰ ਆਪਣੇ ਵਾਅਦੇ ਤੋਂ ਨਹੀਂ ਰਿਹਾ ਉੱਥੇ। ਅਤੇ ਜਿਸ ਵੇਲੇ ਇਹ ਹੋ ਗਿਆ ਵੀ ਗੁਰੂ ਮਹਾਰਾਜ ਨੇ ਚਲੇ ਜਾਣਾ, ਜਿਹੜੇ 52 ਰਾਜੇ ਸੀ ਵੀ ਸਾਨੂੰ ਕੌਣ ਹੁਣ ਕੱਢਣ ਵਾਲਾ, ਮਹਾਰਾਜ ਦੇ ਲੜ ਲੱਗ ਗਏ ਵੀ ਮਹਾਰਾਜ ਸਾਨੂੰ ਤੁਸੀਂ ਚਾਹੇ ਉਹੀ ਮਾਰ ਜਾਓ ਇੱਥੇ ਤੇ ਜਾ ਕਰ ਲਓ। ਉਹ ਫਿਰ ਮਹਾਰਾਜ ਨੇ ਕਿਹਾ ਵੀ ਚੰਗਾ ਚੋਲਾ ਬਣਾਓ, ਇੰਨੀਆਂ ਤਨੀਆਂ ਵਾਲਾ, ਉਹ 50 ਵਾਲਾ ਬਣਿਆ, ਦੋ ਉੱਤੇ ਸੀ ਉਸਨੇ ਲੱਗੀਆਂ ਕਲੀਆਂ ਕਹਿਦੇ ਉਹਨਾਂ ਨੂੰ। ਤੇ ਉਸ ਵੇਲੇ ਜਹਾਂਗੀਰ ਨੂੰ ਵੀ ਇੱਧਰ ਹੋ ਗਿਆ, ਮੌਤ ਦਾ ਪੈ ਹੋ ਗਿਆ ਵੀ ਮੈਨੂੰ ਨਹੀਂ ਛੱਡਦੇ, ਕਿਉਂਕਿ ਸਿੰਘ ਆਪਣੀ ਸ਼ਕਤੀ, ਸਿੱਖ ਆਪਣੀ ਸ਼ਕਤੀ ਦੇ ਨਾਲ ਵੀ ਇਹਨੂੰ ਸਮਾਪਤ ਕਰ ਦੇਣਾ। ਇਹਨੂੰ ਕਿਹਾ ਵੀ ਲਿਆਓ ਮਹਾਰਾਜ ਨੂੰ। ਜਿਸ ਵੇਲੇ ਮਹਾਰਾਜ ਜਾਣ ਲੱਗੇ ਤੇ ਉਹ ਚੋਲਾ ਪਾਇਆ, ਤੇ 50 ਜਿਹੜੇ ਸੀ ਉਹਨਾਂ ਨੇ ਤਾਂ ਉਹ ਪੱਲੇ ਜਾਂ ਤਣੀਆਂ 50 ਫੜ ਲਈਆਂ। ਤੇ ਦੋ ਰਾਜੇ ਕਹਿੰਦੇ ਮਹਾਰਾਜ ਸੀ ਹੁਣ ਜਹਾਂਗੀਰ ਨੇ ਸਿਆਸਤ ਕੀਤੀ ਵੀ ਜਿੰਨੇ ਤੁਹਾਡੇ ਪੱਲੇ ਨੂੰ ਫੜ ਕੇ ਲੈਂਦੀ ਚਲੇ 1-2 ਜਾਂ 4 ਆ ਜਾਣਗੇ। ਤੇ ਉਹ ਮਹਾਰਾਜ ਨੇ 50 ਨੂੰ 50 ਫੜਾ ਦਿੱਤੇ। ਦੋ ਫਿਰ ਬਹੁਤ ਆਜਿਜ ਹੋ ਕੇ ਬੇਨਤੀਆਂ ਕਰਨ ਲੱਗੇ ਵੀ ਮਹਾਰਾਜ ਕਿਰਪਾ ਕਰੋ ਆਪ, ਤੇ ਸਾਨੂੰ ਜਾਂ ਉਹ ਵੀ ਮਾਰ ਜਾਓ। ਮਹਾਰਾਜ ਕਹਿੰਦੇ ਚੰਗਾ, ਉਹਨਾਂ ਨੇ ਦੋ ਤਣੀਆਂ 50 ਦੇ 52 ਦੇ 52 ਕਰ ਲਏ। ਜਹਾਂਗੀਰ ਬੜਾ ਡਰ ਗਿਆ ਵੀ ਇਹਨਾਂ ਦਾ ਇੰਨਾ ਪ੍ਰਤਾਪ ਹੈ, ਦੂਸਰਾ ਕਿ ਮਹਾਰਾਜ ਇਹ ਤੁਹਾਡਾ ਹੀ ਦਿੱਤਾ ਹੋਇਆ ਹੈ, ਤੇ ਅਸੀਂ ਤਾਂ ਇਹ ਬੜੇ ਆਖਰੀ ਯਤਨਾਂ ਨਾਲ ਜਿੱਤੇ ਸੀ, ਤੇ ਫਿਰ ਕਰਨਗੇ। ਮਹਾਰਾਜ ਕਹਿੰਦੇ ਨਹੀਂ, ਤੂੰ ਇਹਨਾਂ ਦਾ ਸਤਿਕਾਰ ਕਰ, ਤੇ ਅਸੀਂ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਗੜਬੜ ਨਹੀਂ ਐਸੀ ਕਰਨੀ, ਆਪਣਾ ਆਪਣਾ ਰਾਜ ਕਰਦੇ ਰਹੋ। ਹਰ ਸੱਜਣ ਜਾਗਣ ਲੱਗਿਆ ਕਿਸੇ ਨਾ ਦੇਈ ਬੰਨ, ਪਿੱਛੇ ਮਹਾਂਪੁਰਸ਼ ਸਾਖੀ ਸੁਣਾਇਆ ਕਰਦੇ, ਪੜ੍ਹੋ ਜੀ।
ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ,
ਉਹ ਐਸਾ ਮਿੱਤਰ ਲੋਕ ਪ੍ਰਲੋਕ ਦਾ, ਨਹੀਂ ਤਾਂ ਐਸੇ ਨਾ ਮਾਂ ਪਿਓ ਨਾ ਜਾਂ ਹੋਰ ਮਿੱਤਰ ਕੋਈ ਨਹੀਂ ਸਹਾਇਤਾ ਉੱਥੇ ਕਰ ਸਕਦਾ। ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਆਏ ਉੱਥੇ ਤੇਰੀ ਰੱਖ। ਚਲੋ ਜੀ।
ਮਾਨਕ ਮੋਤੀ ਨਾਮ ਪ੍ਰਭ ਉਹਨੂੰ ਲੱਗਾ ਨਾਹੀ ਸਨ।
ਇਹ ਸਾਰਾ ਉਸ ਵਾਹਿਗੁਰੂ ਪਰਮੇਸ਼ਰ ਦੇ ਭਾਈ ਉਸਨੇ ਨਾਮ ਦੇ ਵਿੱਚ ਹੀ ਇਹ ਸਾਰੀਆਂ ਸ਼ਕਤੀਆਂ ਸਾਰੀਆਂ ਬਰਕਤਾਂ ਸਭ ਕੁਝ ਰੱਖਿਆ ਹੈ, ਪਰ ਆਪਣਾ ਹੀ ਉਸਦਾ ਉਹਦੇ ਸਰੂਪ ਦਾ ਬੋਧ ਕਰਾਉਂਦਾ ਹੈ। ਤੇ ਇਹ ਮਾਨਕ ਮੋਤੀ ਨਾਮ ਪ੍ਰਭ ਦੁਨੀਆਂ ਦੇ ਵਿੱਚ ਅਮੋਲਿਕ ਚੀਜ਼ਾਂ ਬਣੀਆਂ। ਕੋਈ ਮਾਨਕ ਹੈ, ਹੈ ਤਾਂ ਪੱਥਰ ਹੀ ਉਹ, ਪਰ ਦੇਖ ਲਓ ਪੱਥਰ ਬੜੀ ਕਠੋਰ ਜਿਹੀ ਜੂੰਦ ਹੈ। ਉਹਦੇ ਪੱਥਰਾਂ ਦੇ ਵਿੱਚ ਹੀ ਐਸਾ ਰੱਖ ਦਿੱਤਾ ਵੀ ਮੋਤੀ ਉਹਦੀ ਕਿੰਨੀ ਸੋਨੇ ਨਾਲੋਂ ਵੀ ਜ਼ਿਆਦਾ ਕਦਰ ਹੈ, ਹੋਰਨਾਂ ਚੀਜ਼ਾਂ ਦੇ ਨਾਲੋਂ ਵੀ ਮਾਇਆ ਦੀ ਪੱਖ ਨੂੰ ਲੈ ਕੇ। ਤੇ ਮੋਤੀ ਮਾਨਕ ਮੋਤੀ ਵੀ ਮਾਨਕ ਵੀ ਉਹ ਵੀ ਕਿਸਮਾਂ ਨੇ ਉਹਨਾਂ ਦੀ। ਉਹ ਕਹਿੰਦੇ ਵਾਹਿਗੁਰੂ ਦਾ ਨਾਮ ਹੀ ਸਭ ਤੋਂ, ਜੇ ਕਿਸੇ ਨੂੰ ਐਸੀ ਲੋੜ ਹੋਵੇ ਤਾਂ ਉਹ ਨਾਮ ਦੇ ਨਾਲ ਜੁੜ ਜਾਏ ਉਹ ਵੀ ਹੋ ਜਾਣਗੀਆਂ, ਪਰ ਉੱਧਰ ਪਿਆ ਫਿਰ ਉਹੀ ਹੋਊਗਾ। ਫਿਰ ਵਾਹਿਗੁਰੂ ਜਿਹੜਾ ਹੈ ਉਹਦੇ ਵੱਲੋਂ ਘੱਟ ਗਈ ਜਾਂ ਫਿਰ ਚੀਜ਼ ਉਹ ਮਾਨਕ ਮੋਤੀ ਨਾਮ ਪ੍ਰਭ। ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ, ਜਿਹੜੇ ਗੁਰਮੁਖ ਨੇ ਉਹਨਾਂ ਨੂੰ ਇਹ, ਉਹਨਾਂ ਨੇ ਸਿਆਸ ਚੋਂ ਕੀ ਲੈਣਾ, ਝੂਠ ਉੱਠ ਕੇ ਨਰਕਾਂ 'ਚ ਜਾਣਾ। ਉਹਨਾਂ ਨੂੰ ਤਾਂ ਨਾਮ ਹੀ ਹੈ ਸਭ ਕੁਛ, ਨਹੀਂ ਤਾਂ ਖਜ਼ਾਨੇ ਇਹਨਾਂ ਨੇ ਹੀਰੇ ਜਵਾਹਰਾਂ ਤਾਂ ਨਾ ਭਰ ਲਓ ਜੀ, ਸੋਨੇ ਚਾਂਦੀ ਦੇ ਨਾਲ ਭਰ ਲਓ ਬਾਦਸ਼ਾਹ ਦੇ, ਕਿ ਵੱਡੇ ਹੋ ਗਏ ਅਸੀਂ ਜਾਂ ਮੁੱਖ ਮੰਤਰੀ ਬਣ ਜਾਓ। ਜੇ ਕਿਸੇ ਨੂੰ ਆਪਣੇ ਰੋਗ ਹੀ ਹੋ ਜਾਏ ਮੇਦੇ ਦਾ ਜਾਂ ਹਾਲਟ ਦਾ, ਉੱਥੇ ਤਾਂ ਉਹ ਪ੍ਰਧਾਨ ਮੰਤਰੀ ਦਾ ਲਿਹਾਜ਼ ਤਾਂ ਨਹੀਂ ਕਰਦਾ ਹਾਲਟ ਜਾਂ ਬਿਮਾਰੀ, ਕਿ ਉਹਨੂੰ ਹਟ ਜਾਊਗੀ ਜਾਂ ਉਹਦੇ ਡਰ ਕੇ। ਇਹ ਵੀ ਵਾਹਿਗੁਰੂ ਪਰਮੇਸ਼ਰ ਹੈ, ਜਿਹੜੇ ਨਹੀਂ ਕਾਬੂ ਆਉਂਦੇ ਨਾ ਇੱਥੇ ਮਨ ਦੇ ਮੁੰਦੇ ਜਾਂ ਹੋਰ ਚੀਜ਼ ਹੈ, ਉਹਨਾਂ ਦੀਆਂ ਐਸੀਆਂ ਇੱਕ ਉਰੇ ਵੀ ਰੱਖੀਆਂ ਜਿਹੜੀਆਂ ਲੋਕਾਂ ਨੂੰ ਪਤਾ ਹੈ ਚੰਗੀ ਤਰ੍ਹਾਂ ਜਾਣਦੇ। ਉਹ ਗੁਪਤ ਚੀਜ਼ਾਂ ਹੈ, ਗੁਪਤ ਚੀਜ਼ਾਂ ਦੇ ਵਿੱਚ ਭੂਤ ਪ੍ਰੇਤ ਜਿੰਨ ਦਿਓ, ਅਤੇ ਉਹਦੇ ਮੁਕਾਬਲੇ ਤੇ ਚੰਗੀਆਂ ਵੀ ਹੈ, ਸ਼ਹੀਦ ਸਿੰਘ ਵੀ ਨੇ, ਦੂਸਰੇ ਵੀ ਨੇ, ਉਹ ਵੀ ਲੋਕਾਂ ਦੇ ਮਗਰ ਪੈਂਦੇ ਉਹਨਾਂ ਤੋਂ, ਜਾਂ ਫਿਰ ਬਿਮਾਰ ਹੋ ਜਾਣਾ ਫੇਰ ਫੇ ਨਹੀਂ, ਉਹਦੇ ਅੱਗੇ ਨਹੀਂ ਕੋਈ ਠਹਿਰਦਾ। ਰੱਬ ਨੂੰ ਮੰਨੋ ਨਾ ਮੰਨੋ, ਮਾਣ ਮੋਤੀ ਨਾਮ ਪ੍ਰਭੂ ਨੂੰ ਲੱਗਿਆ ਨਾ ਹੀ ਸਨ। ਉਹਨਾਂ ਨੂੰ ਤਾਂ ਚੋਰ ਲੈ ਜਾਊਗਾ, ਕੋਈ ਤਕੜਾ ਰਾਜਾ ਹੀ ਉਹ ਜ਼ਬਰਦਸਤੀ ਲੈ ਜਾਊਗਾ, ਜਾਂ ਅੱਗ ਲੱਗ ਜਾਊਗੀ ਜਾਂ ਹੋਰ ਕੁਛ ਹੋ ਜਾਊਗਾ। ਇਹਨੂੰ ਨਹੀਂ, ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਨਹੀਂ, ਕੋਈ ਚੋਰੀ ਨਹੀਂ ਲੱਗ ਸਕਦੀ, ਅੱਗ ਤੋਂ ਨਹੀਂ ਸਾੜ ਸਕਦਾ। ਪਰ ਜਿਨ੍ਹਾਂ ਨੂੰ ਨਾਮ ਪ੍ਰਾਪਤ ਹੋ ਜਾਏ, ਜੇ ਪ੍ਰਹਲਾਦ ਨੂੰ ਜਲ ਅਗਨੀ ਵਿੱਚ ਕੱਤਿਆ, ਗੁਰਪ੍ਰਸਾਦ ਨੇ ਜਲੇ ਜਲਾ, ਜਲ ਦੇ ਵਿੱਚ ਵੀ ਉਹਨੂੰ ਡੋਬਿਆ, ਅੱਗ ਦੇ ਵਿੱਚ ਵੀ ਸਾੜਨਾ ਚਾਹਿਆ, ਇਹ ਨਹੀਂ ਸੜ ਸਕਿਆ। ਚਲੋ ਜੀ।
ਰੰਗ ਸਵੇ ਨਾਰਾਇਣ ਜੇਤੇ ਮਨ ਭਾਵਨ,
ਰੰਗ ਸਵੇ ਨਾਰਾਇਣ ਜੇਤੇ ਮਨ ਭਾਵਨ। ਹੁਣ ਇੱਥੇ ਇਸ ਪੰਕਤੀ ਦਾ ਜਿਹੜੇ ਕੋਈ ਕਹਿੰਦੇ ਵੀ ਅਸੀਂ ਗੁਰਬਾਣੀ ਦੀ ਵਿਚਾਰ ਵਾਲੇ ਵੀ ਹੈ, ਗਿਆਨੀ ਹੈ, ਜਾਂ ਪ੍ਰਚਾਰ ਵੀ ਕਰਦੇ ਹਾਂ ਤੇ ਹੋਰ, ਉਹ ਆਪਣੇ ਮਤਲਬ ਵਾਸਤੇ, ਜਿਸ ਤਰ੍ਹਾਂ ਗੁਰਸਿੱਖਾਂ ਦੇ ਵਿੱਚ ਤਾਂ ਵੀ ਰੰਗ ਵੀ ਜਿਹੜਾ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦੇਖਿਆ ਵੀ ਇਸ ਰੰਗ ਤੋਂ ਬਿਨਾਂ ਨਹੀਂ, ਜਿਵੇਂ ਕੁਸੁੰਬੀ ਰੰਗ ਹੈ ਜਾਂ ਪਟਕੀਲਾ ਚਮਕੀਲਾ, ਉਹ ਜਿਹਾ ਰੰਗ ਨਹੀਂ ਪਹਿਨਣਾ। ਉਹਦੇ ਸੰਕੇਤ ਕੀਤੇ ਅੰਮ੍ਰਿਤ ਛਕਾਉਣ ਵੇਲੇ ਵੀ ਚਿੱਟਾ ਜਾਂ ਸੁਰਮਈ ਜਾਂ ਨੀਲਾ ਜਾਂ ਹੋਰ ਇਹ ਪਹਿਨ ਸਕਦੇ ਹੋ, ਉਹ ਵੀ ਚਟਕੀਲੇ ਪਟਕੀਲੇ ਨਾ ਹੋਣ, ਜਿਹੜੇ ਤੁਹਾਡੇ ਮਨ ਨੂੰ ਉੱਧਰ ਹੀ ਖਿੱਚ ਪਾਉਣ ਅਤੇ ਦੂਜਿਆਂ ਨੂੰ ਵੀ ਖਿੱਚ ਪਾਉਣ ਅਤੇ ਨਰਕਾਂ 'ਚ ਪਾਉਣ।
ਰੰਗ ਸਭੇ ਨਾਰਾਇਣ,
ਉਹ ਅਰਥ ਇਹ ਕਰਦੇ ਨੇ, ਦੇਖੋ ਜੀ ਇਹ ਗੁਰੂ ਮਹਾਰਾਜ ਨੇ ਵੀ ਲਿਖਿਆ ਰੰਗ ਸਭੇ ਨਾਰਾਇਣ ਨੂੰ, ਵੀ ਜਿੰਨੇ ਜੇਤੇ ਮਨ ਭਾਵਨ, ਜਿੰਨੇ ਮਨ ਪਾਉਂਦੇ ਰੰਗ ਹੈ, ਵੀ ਕੋਈ ਹੈ ਰੰਗ ਹੈ ਕੋਈ ਸਾਰੇ ਹੀ ਹੈ, ਜੇ ਉਹ ਜਿਹੜਾ ਮਰਜ਼ੀ ਪਹਿਨ ਲਓ। ਤੁਸੀਂ ਕਿਉਂ ਕਹਿੰਦੇ ਹੋ ਵੀ ਆਹੀ ਪਹਿਨਣਾ, ਨਾ ਇੱਕੋ ਹੀ ਜਿਹੜਾ ਪ੍ਰਸੰਗ ਹੈ ਉਸ ਦੇ ਵਿੱਚ ਨਾਮ ਬਾਣੀ ਦਾ ਚੱਲਿਆ ਹੋਇਆ, ਤੇ ਇੱਕੋ ਹੀ ਪਦ ਦੇ ਅਰਥ ਜਾਂ ਸ਼ਬਦ ਦੇ ਅਰਥ ਉਹੀ ਨਹੀਂ ਹੋਇਆ ਕਰ ਸਕਦੇ, ਪ੍ਰਸੰਗ ਅਨੁਸਾਰ ਲੱਗਦੇ। ਔਰ ਅਸਲੀ ਪਰਮਾਰਸ ਦੇ ਵਿੱਚ ਫਿਰ ਉਹਨਾਂ ਦੇ ਜਿਹੜੇ ਵਰਤੋਂ ਹੈ ਉਹਦੇ ਕਰਨ ਵਾਸਤੇ ਉਹੀ ਅਰਥ ਗ੍ਰਹਿਣ ਹੁੰਦਾ, ਦੂਸਰੇ ਸੰਸਾਰੀ ਅਰਥ ਨਹੀਂ ਗ੍ਰਹਿਣ ਹੁੰਦੇ। ਰੰਗ ਦਾ ਅਰਥ ਹੈ ਜਿਹੜੇ ਕਾਲਾ, ਪੀਲਾ, ਚਿੱਟਾ ਔਰ ਨੀਲਾ, ਇਹ ਵੀ ਰੰਗ ਹੈ, ਸੱਤ ਰੰਗ ਹੈ ਦੁਨੀਆਂ 'ਚ, ਇਹ ਵੀ ਅਰਥ ਹੈ ਰੰਗ ਦਾ। ਤੇ ਇੱਕ ਹੋਰ ਵੀ ਹੈ ਆਮ ਲੋਕਾਂ ਦੇ ਮੁਹਾਵਰੇ, ਕਿਹੜੇ ਰੰਗਾਂ 'ਚ ਫਿਰਦੇ ਹੈ ਉੱਥੇ, ਕਿਹੜੇ ਰੰਗ ਉਹਦੇ ਉੱਤੇ ਝੜਦੇ ਨੇ ਗਾਲੀ ਪੀਲੇ, ਉਹਦਾ ਕੀ ਮਤਲਬ ਹੁੰਦਾ? ਰੰਗ ਵਿਵਸਥਾ ਦਾ ਵੀ ਹੈ, ਇਸ ਕਰਕੇ ਰੰਗ ਆਨੰਦ ਦਾ ਵੀ ਹੈ। ਰੰਗ ਮਾਣ ਲੈ ਪਿਆਰਿਆ, ਇਹ ਆਨੰਦ ਮਾਣ ਲੈ, ਜਾਂ ਜੋ ਬੰਨਾ ਹੁੱਲਾ, ਜਦੋਂ ਤੇਰੀ ਨਵੇਂ ਹੁਲਾਰੇ ਦੀ ਜਵਾਨੀ ਹੈ ਇਹ ਜੀਵ ਆਤਮਾ, ਤੂੰ ਆਨੰਦ ਮਾਣ ਲੈ। ਲੋਕਾਂ ਨੇ ਤਾਂ ਆਨੰਦ ਉਹੀ ਮਾਣਨੇ ਹੈ, ਪਹਿਨਣ ਦੇ, ਖਾਣ ਦੇ, ਰਸਾਂ ਕਸਾਂ ਦੇ, ਪਰ ਇੱਧਰ ਗੁਰਮੁਖਾਂ ਨੇ ਵੀ ਇਹੀ ਅਵਸਥਾ ਜਪ ਤਪਦੀ ਹੈ, ਇਹਦੇ ਵਿੱਚ ਸੰਗਤ ਕਰਕੇ, ਸੇਵਾ ਕਰਕੇ ਆਪਣੇ ਮਨ ਨੂੰ ਸਵਾਰ ਲੈ। ਮਨ ਨੂੰ ਸਵਾਰਿਆ ਹੋਇਆ ਜੇ ਮੈਲਾ ਸ਼ੀਸ਼ਾ, ਉਹਦੇ ਵਿੱਚੋਂ ਹੀ ਤੈਨੂੰ ਰੱਬ ਨੇ ਦਿਸ ਪੈਣਾ, ਸੁਖ ਸਰੂਪ ਹੋ ਕੇ, ਗਿਆਨ ਸਰੂਪ ਹੋ ਕੇ। ਇਸ ਕਰਕੇ ਇੱਥੇ ਹੈ ਵੀ ਜੇਤੇ ਮਨ ਭਾਵਨ, ਜਿੰਨੇ ਵੀ ਅਸੀਂ ਸਾਡੇ ਮਨ ਦੇ ਵਿੱਚ ਆਨੰਦ ਚਾਹੁੰਦੇ ਹਾਂ, ਉਹ ਸਾਰੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਬਾਣੀ ਸਿਮਰਨ ਦੇ ਵਿੱਚ ਨੇ ਔਰ ਅਸਲੀ ਨੇ ਔਰ ਜਨਮ ਮਨ ਤੋਂ ਛੁਡਾਉਣ ਵਾਲੇ। ਉਹ ਸਭੇ ਇਹ ਗੁਰਬਾਣੀ ਨੇ ਲਗਾਂ ਮਾਤਰਾ ਦੀ ਵੀ ਜਿਹੜੀ ਰੀਤੀ ਜਿਹਨੂੰ ਵਿਆਕਰਨ, ਉਹਦੇ ਅਨੁਸਾਰ ਵੀ ਰੰਗ ਸਭੇ ਨਾਰਾਇਣ ਹੈ, ਜਿਹੜੀਆਂ ਦਵਾਈਆਂ ਉਹ ਨਾਰਾਇਣ ਵਿੱਚ, ਨਾਰਾਇਣ ਦੇ ਨਹੀਂ, ਨਾਰਾਇਣ ਸਰੂਪ ਦੇ ਵਿੱਚ ਹੀ ਸਾਰੇ ਆਨੰਦ, ਬਲਕਿ ਉਹ ਕਿਣਕਾ ਮਾਤਰ ਉਹ ਤਾਂ ਆਨੰਦ ਸਰੂਪ ਹੈ ਜਿੰਨੇ ਵੀ ਉਹਨਾਂ ਨੇ ਬਖਸ਼ੇ। ਇਸ ਕਰਕੇ ਇਹਦਾ ਅਰਥ ਇਹੀ ਹੈ, ਰੰਗ ਸਭੇ ਨਾਰਾਇਣ ਨੇ ਜਿੱਤੇ ਮਨ ਭਾਵਨ, ਜਿੰਨੇ ਮਨ ਪਾਉਂਦੇ ਅਸੀਂ ਆਨੰਦ ਚਾਹੁੰਦੇ ਹਾਂ, ਉਹ ਸਾਰੇ ਵਾਹਿਗੁਰੂ ਪਰਮੇਸ਼ਰ ਨੇ, ਉਸ ਦੇ ਨਾਲ ਲੱਗ ਜਾਓ ਤੇ ਸਾਰੇ ਆਨੰਦ ਜਿਹੜੇ ਹੈ ਉਹ ਪ੍ਰਾਪਤ ਹੋ ਜਾਂਦੇ ਹੈ, ਉਹਨਾਂ ਦੀ ਇੱਛਾ ਨਹੀਂ ਰਹਿੰਦੀ।
ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ,
ਵਾਹਿਗੁਰੂ ਪਰਮੇਸ਼ਰ ਐਸਾ ਸਮਰੱਥ ਹੈ ਜੋ ਹਰ ਲੋੜੇ, ਜੋ ਵਾਹਿਗੁਰੂ ਚਾਹੁੰਦਾ ਉਹੀ ਕਰਦਾ ਹੈ, ਸਰਬ ਕਲਾ ਸਮਰੱਥ ਹੈ ਸੋਈ ਜੀ ਕਰਨ, ਅੱਗੇ ਉਹਦੇ ਹੁਕਮ ਦੇ ਵਿੱਚ ਹੈ ਸਾਰੇ, ਉਹੀ ਜੀਵ ਕਰਦੇ ਨੇ ਜਿਸ ਤਰ੍ਹਾਂ ਚਾਹੇ, ਉਹਦਾ ਹੁਕਮ ਨਹੀਂ ਮਿਟਣਾ ਚਾਹੁੰਦਾ। ਜੇ ਤੁਸੀਂ ਕਿਹਾ ਅਸੀਂ ਮਰਜ਼ੀ ਤਾਂ ਕਰਦੇ, ਹਉਮੈ ਵਿੱਚ ਇੰਨੀ ਖੁੱਲ ਵੀ ਦਿੱਤੀ ਹੋਈ ਹੈ, ਤੇਰੀ ਮਰਜ਼ੀ ਹੈ ਹਉਮੈ ਕਰਕੇ ਕਰੀ ਜਾ, ਫਲ ਤੁਹੀਓ ਭੋਗਣਾ। ਕਈ ਐਵੇਂ ਉਹ ਮੇਰੇ ਵਰਗੇ ਕਹਿ ਦਿੰਦੇ ਹੈ ਉਹ ਹਾਂ ਵਾਹਿਗੁਰੂ ਹੀ ਕਰਦਾ ਜਾਂ ਹੋਰ ਚੀਜ਼ ਹੈ, ਅਸੀਂ ਕਿਹੜਾ ਐਵੇਂ ਕਿਹਾ ਹੋਇਆ, ਵਿਵਸਥਾ ਅਨੁਸਾਰ ਬਣੀ ਹੈ ਜਾਂ ਹਉਮੈ ਨੂੰ ਮੇਟਣ ਵਾਸਤੇ ਹੈ। ਉਹਨਾਂ ਨੂੰ ਇਹ ਪੁੱਛੋ ਵੀ ਠੀਕ ਹੈ, ਤੂੰ ਕਹਿੰਦੇ ਵਾਹਿਗੁਰੂ ਕਰਦਾ ਜਾਂ ਹੋਰ ਚੀਜ਼ ਹੈ ਉਹ ਛੁੱਟਣ ਵਾਸਤੇ, ਵੀ ਠੀਕ ਹੈ ਵਾਹਿਗੁਰੂ ਕਰਦਾ, ਦੁੱਖ ਤਾਂ ਜਿਹੜਾ ਕੰਮ ਕਰਦਾ ਤੂੰ ਕਰਾਉਂਦਾ ਵਾਹਿਗੁਰੂ, ਇਹ ਦੁੱਖ ਤਾਂ ਤੂੰ ਭੋਗਦਾ ਕਿ ਵਾਹਿਗੁਰੂ ਭੋਗਦਾ? ਫਿਰ ਨਹੀਂ ਉੱਥੇ ਉਹਨਾਂ ਦੇ, ਫਿਰ ਉੱਥੇ ਵੀ ਕਿਹਾ ਵੀ ਉਹੀ ਭੋਗਦਾ ਹੈ। ਤੂੰ ਐਸਾ ਗਿਆਨ ਜਿਹੜਾ ਹੈ ਗੱਲੀ ਜਾਂ ਹੋਰ ਚੀਜ਼ ਹੈ ਬਹੁਤ ਸਾਰੇ, ਉਹ ਜੇ ਇਹਨੂੰ ਚੁੰਚ ਗਿਆਨ ਵੀ ਐਸਾ ਉਹ ਬਹੁਤ ਹੈ, ਵਾਹਿਗੁਰੂ ਕਿਰਪਾ ਕਰੇ ਤੇ ਅਸਲੀ ਜਿਵੇਂ ਮਹਾਂਪੁਰਸ਼ਾਂ ਨੇ ਜਾਂ ਜਿਨ੍ਹਾਂ ਦੇ ਅਸਥਾਨ ਜਾਂ ਉਹਨਾਂ ਨੇ ਕਮਾਈਆਂ ਕਾਲੀਆਂ ਭਗਤੀਆਂ ਕੀਤੀਆਂ ਜਾਂ ਆਪਾਂ ਜੁੜਦੇ ਹਾਂ ਤੇ ਉਸ ਉਹ ਮਹਾਰਾਜ ਕਿਰਪਾ ਕਰਨ, ਗੁਣ ਬਖਸ਼ਣ ਤੇ ਬਲ ਬਖਸ਼ਣ ਤੇ ਹਉਮੈ ਤੋਂ ਰਹਿਤ ਭਗਤੀ ਬਖਸ਼ਣ, ਇਉਂ ਅਰਦਾਸਾਂ ਬੇਨਤੀਆਂ ਕਰੀਏ। ਚਲੋ
ਜੋ ਪ੍ਰਭ ਕੀਤੇ ਆਪਣੇ ਸੋਈ ਕਹੀਏ ਧੰਨ,
ਜਿਹਨਾਂ ਦੇ ਹਉਮੈ ਮੇਟ ਕੇ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਸਰੂਪ ਦੇ ਵਿੱਚ ਅਭੇਦ ਕਰ ਲਏ ਹੈ ਉਹ ਧੰਤਾ ਯੋਗ ਕਹੀਦੇ ਹੈ ਸੰਸਾਰ ਦੇ ਵਿੱਚ। ਚਲੋ
ਆਪਣ ਲੀਆ ਜੇ ਮਿਲੇ ਵਿਛੜ ਕੇ ਰੋਵਾਂ,
ਜ਼ੋਰ ਦੇ ਨਾਲ ਮੈਂ ਰੱਬ ਨੂੰ ਪ੍ਰਾਪਤ ਕਰ ਲਾਂਗਾ, ਵੀ ਕਿੰਨਾ ਕੁ ਜ਼ੋਰ ਹੈ ਤੇਰੇ ਚ, ਜ਼ੋਰ ਵੀ ਉਹਦਾ ਹੀ ਬਖਸ਼ਿਆ ਹੋਇਆ, ਜਾਂ ਸਾਧਨਾ ਦੇ ਜ਼ੋਰ ਦੇ ਨਾਲ ਕਰ ਲੂੰਗਾ, ਜਿਵੇਂ ਚਲੀਸੇ ਕੱਢ ਕੇ ਕੋਈ ਆ ਦੇਵੀ ਦੇਵਤਿਆਂ ਨੂੰ ਜਾਂ ਭੂਤਾਂ ਨੂੰ ਜਾਂ ਹੋਰਨਾਂ ਨੂੰ ਵਸ਼ ਕਰ ਲੈਂਦੇ ਹੈ। ਇਉਂ ਜੇ ਹੋਵੇ ਤੇ ਫੇਰ ਵੀ ਉਹ ਵੱਡੇ ਵੱਡੇ ਵੀ ਹੈ, ਜਿਹੜੇ ਪੀਰ ਫਕੀਰ ਵੀ ਹੈ, ਜਦੋਂ ਉਹਨਾਂ ਤੋਂ ਭੁੱਲਾਂ ਹੁੰਦੀਆਂ, ਵਾਹਿਗੁਰੂ ਕਹਿੰਦਾ ਜਾਓ ਇਸ ਦਾ ਫਲ ਪਊਗਾ ਆਪਣੇ ਲਈ। ਫੇਰ ਜੇ ਉਹ ਕਹਿਣ ਵੀ ਸਾਨੂੰ ਹੁਣ ਆਪ ਹੀ ਮਿਲ ਜਾਏ ਨਾ, ਉਹ ਜੇ ਪਟਨ ਵੀ ਗੁਰੂ ਦੀ ਸ਼ਰਨ ਲਓ ਜਾ ਕੇ ਉੱਥੇ ਤੁਹਾਡੀ ਹਮੇ ਦੂਰ ਹੋਊਗੀ। ਤੇ ਫੇਰ ਆਪਣੇ ਲਈ ਜੇ ਮਿਲੇ ਵਿਛੜ ਕਿਉਂ ਰੋਵਣ, ਫੇਰ ਅਸੀਂ ਵਿਛੜ ਕੇ ਰੋਈਏ ਕਿਉਂ, ਫਿਰ ਜੀ ਮਿਲਦਾ ਕਿਵੇਂ ਆ ਉਹ ਵਾਹਿਗੁਰੂ ਪਰਮੇਸ਼ਰ ਅੱਗੇ ਦੱਸ ਦਿਓ।
ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ,
ਜਿਨ੍ਹਾਂ ਨੇ ਭਗਤੀ ਕੀਤੀ ਵਾਹਿਗੁਰੂ ਪਰਮੇਸ਼ਰ ਦੇ ਉਹਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਗਏ, ਉਹਨਾਂ ਗੁਰਮੁਖਾਂ ਦੀ ਸੰਗਤ ਕਰਕੇ ਉਹਨਾਂ ਨੇ ਆਪ ਨਹੀਂ ਬਣਨਾ ਗੁਰੂ ਕੀ ਸ਼ਰਨ ਲਓ, ਗੁਰੂ ਨੇ ਨਹੀਂ ਬਣਨਾ ਰੱਬ ਦੀ, ਉਹਦੀ ਭਗਤੀ ਕਰੋ। ਤੇ ਭਾਈ ਡਿੱਕੇ ਆਉਂਦੇ ਜਾਂ ਹੋਰ ਤਜਰਬੇ ਆਉਂਦੇ, ਜਿਸ ਤਰ੍ਹਾਂ ਦੋ ਜਾਂਦੇ ਤੁਰੇ, ਉਹਨਾਂ ਦੀ ਸਹਾਇਤਾ ਹੋ ਜਾਂਦੀ ਹੈ, ਨਾਲ ਤਕੜਾ ਹੋ। ਸਾਧੂ ਸੰਗ ਪ੍ਰਾਪਤ, ਸਾਧੂਆਂ ਦੀ ਜਿਹੜੀ ਸ੍ਰੇਸ਼ ਹੈ, ਇਹਦਾ ਅਰਥ ਹੋਰ ਸੁਖਾਲਾ ਸਮਝਣਾ ਹੋਵੇ ਨਾ, ਕਹਿੰਦੇ ਜੀ ਫਿਰ ਰੱਬ ਜਾਓ ਸਾਨੂੰ ਸ਼ੰਕ ਹੋ ਜਾਂਦੀ ਵੀ ਗੁਰੂ ਕਿਉਂ ਨਹੀਂ ਗਿਆ, ਗੁਰੂ ਦੇ ਨਾਲ ਵੀ ਮਿਲਦਾ, ਰੱਬ ਦੀ ਕਿਰਪਾ ਨਾਲ ਵੀ ਮਿਲਦਾ। ਵੀ ਜੇ ਇਹਦਾ ਅਰਥ ਹੋਰ ਮਨ ਨੂੰ ਦ੍ਰਿੜ ਕਰਨਾ ਹੋਵੇ ਨਾ, ਇਹ ਸਾਧੂ ਸੰਗਤ ਵੀ ਹੋਰ ਸੰਗਤ ਦੇ ਨਾਲ ਮਿਲੂਗਾ ਰੱਬ। ਜਿਹੜੇ ਸਾਧੂ ਲੋਕ ਨੇ ਕੁਸੰਗੀ, ਉਹਨਾਂ ਦੇ ਵਿੱਚ ਜਾ ਕੇ ਮਿਲਾਂਗੇ, ਉਹ ਚੰਗੇ ਜਿਹੜੇ ਸ੍ਰੇਸ਼ਟ ਪੁਰਸ਼ ਨੇ ਉਹਨਾਂ ਵਿੱਚ ਮਿਲਾਂਗੇ, ਉਹ ਸਿੱਖਿਆ ਆਊਗੀ ਜਿਵੇਂ ਉਹਨਾਂ ਨੇ ਕੀਤਾ, ਗੁਰੂ ਦੀ ਸ਼ਰਨ ਲਵਾਂਗੇ, ਅੱਗੇ ਭਗਤੀ ਕਰਾਂਗੇ, ਮਿਲੀ ਜਾਊਗੀ। ਇਹ ਹੈਗਾ ਪਰੰਪਰਾ ਸਾਧਨ ਸਹਾਇਕ, ਇੱਕ ਪ੍ਰਤੱਖ ਰੂਪ ਸਾਧਨ ਹੁੰਦਾ, ਉਹਨੂੰ ਕਾਰਨ ਰੂਪ ਕਰਕੇ ਕਹਿ ਦਿੱਤਾ, ਦੂਸਰੇ ਨੂੰ ਕਹਿ ਦਿੱਤਾ। ਇਸ ਕਰਕੇ ਸਾਧ ਸੰਗਤ ਜਿਹੜੀ ਇਹ ਪਰੰਪਰਾ ਰੂਪ ਕਰਕੇ ਹੈ, ਸਾਖਿਆਤ ਜਿਹੜਾ ਉਹਦੇ ਨਾਲ ਗੁਰੂ ਹੋਰ ਨੇੜੇ ਹੈ, ਉਹਦੇ ਤੋਂ ਫਿਰ ਰੰਗ ਨੇੜੇ।
ਨਾਨਕ ਰੰਗ ਮਾਣਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ।
ਨਾਨਕ ਸਾਹਿਬ ਮਹਾਰਾਜ ਜੀ ਆਪ ਪਰਮੇਸ਼ਰ ਸਰੂਪ ਜੋ ਉਹਨਾਂ ਨੇ ਅਵਤਾਰ ਧਾਰਿਆ, ਉਹਨਾਂ ਦਾ ਸ਼ੁਭ ਨਾਮ ਹੈ। ਤੇ ਉਸ ਜਿਵੇਂ ਕਾਵਿ ਰਚਨਾ ਦੇ ਵਿੱਚ ਵੀ ਕਵੀ ਆਪਣੇ ਕੋਈ ਤਖੱਲਸ ਰੱਖ ਲੈਂਦੇ ਜਾਂ ਦੂਸਰਾ ਨਾਮ ਵੀ ਕੋਈ ਉਹੀ ਰੱਖ ਲੈਂਦੇ ਹੈ ਉਸੇ ਨਾਮ ਨਾਲ ਹੀ। ਤੇ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੀ ਇਹ ਛਾਪ ਮੋਹਰ ਹੈ, ਤੇ ਉਹ ਗੁਰਤਾ ਗੱਦੀ ਤੇ ਹੋਣੇ ਕਰਕੇ ਉਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੋਤ ਰੂਪ ਹਰਿਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਤ ਪੈ ਤੱਤ ਸਿੰਘ ਤੱਤ ਮਿਲਾਇਓ, ਤੇ ਉਹ ਉਹੀ ਉਚਾਰਨ ਕਰ ਰਹੇ ਨੇ, ਉਹੀ ਉਹਨਾਂ ਦੇ ਸਿਧਾਂਤ ਹੈ। ਨਾਨਕ ਰੰਗ ਮਾਣਨ, ਉਹ ਗੁਰਮੁਖ ਜਿਹੜੇ ਸਾਧ ਸੰਗਤ ਕਰਦੇ ਹੈ, ਤੇ ਜਿਵੇਂ ਉਹਨਾਂ ਨੇ ਸਾਧ ਸੰਗਤ ਕੀਤੀ ਭਗਤੀ ਕਰਦੇ ਹੈ, ਉਹ ਫਿਰ ਵਾਹਿਗੁਰੂ ਪਰਮੇਸ਼ਰ ਦਾ ਆਨੰਦ ਮਾਣਦੇ। ਇੱਥੇ ਹੁਣ ਰੰਗ ਦਾ ਅਰਥ ਆਨੰਦ ਹੈ, ਸਪਸ਼ਟ ਹੈ। ਉਹ ਰੰਗ ਪੀਲਾ ਖੱਟਾ ਤਾਂ ਨਹੀਂ ਪੈਂਦੇ ਵੀ ਉਹ ਚਮਕਾਲਾ। ਚਲੋ,
ਹਰ ਜੇਠ ਰੰਗੀਲਾ ਤਿਸ ਧਨੀ ਜਿਸ ਕਾ ਭਾਵ ਮਥਾਨਾ।
ਜੀ ਜੇਠ ਦਾ ਮਹੀਨਾ ਸਮਾਪਨ ਕਰਦੇ ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਸਾਧ ਸੰਗਤ ਨੇ ਬੇਨਤੀ, ਮਹਾਰਾਜ ਉਪਦੇਸ਼ ਬਖਸ਼ੋ, ਇਸ ਦੁਆਰਾ ਇਸਤਰੀ ਰੂਪਕ ਅਲੰਕਾਰ ਦੁਆਰਾ ਕਿਰਪਾ ਕੀਤੀ ਹੈ।
ਹਰ ਜੇਠ ਰੰਗੀਲਾ ਤਿਸ ਧਨੀ ਜਿਸ ਕਾ ਭਾਵ ਮਥਾਨਾ।
ਪਦ ਜਿਹੜੇ ਅਨਮੈ ਬਿਨਮੈ ਹੋਰ ਇਹਨੇ ਜਿਹੜੀਆਂ ਸ਼ੈਲੀਆਂ ਨੇ ਕਾਵਿ ਰਚਨਾ ਦੇ ਬਣਾਉਣ ਦੀਆਂ, ਉਸ ਦੇ ਅਨੁਸਾਰ ਇਸ ਦੇ ਵਿੱਚ ਤਿਸ ਪਿਆ, ਉਹ ਕਿਤੇ ਜਾ ਕੇ ਪਿਆ ਪੰਕਤੀ ਦੇ। ਹਰ ਜੇਠ ਰੰਗੀਲਾ ਤਿਸ ਧਨੀ, ਤਿਸ ਸ਼ਬਦ ਜਿਹੜਾ ਹੈ ਇਹ ਪ੍ਰਣਾਮ ਹੈ, ਇਹਨੂੰ ਪ੍ਰੋਨਾਉਨ ਕਹਿੰਦੇ ਆ, ਨਾਮ ਦੇ ਥਾਂ ਵਰਤਿਆ ਜਾਂਦਾ ਹੈ। ਤਿਸ ਧਨੀ, ਧਨੀ ਦਾ ਅਰਥ ਹੈ ਵੀ ਵਾਹਿਗੁਰੂ ਪਰਮੇਰ ਕੁਮਾਰ, ਤਿਸ ਤਿਸ ਉਹਨੂੰ ਧਨੀ। ਹਰ ਜੇਠ ਰੰਗੀਲਾ ਤੇ ਵਾਹਿਗੁਰੂ ਪਰਮੇਸ਼ਰ ਦਾ ਉਪਦੇਸ਼ ਦਿੱਤਾ ਜੇਠ ਦੇ ਮਹੀਨੇ ਦੇ ਵਿੱਚ, ਤੇ ਉਹ ਹੀ ਸਭ ਤੋਂ ਵੱਡਾ ਹੈ। ਤੇ ਤਰ ਤੀਬਰ ਤੰਬਰਾਗ, ਇਸ ਦਾ ਅਰਥ ਵੀ ਜੇਠ ਦਾ ਕਰਦੇ, ਉਧਰ ਨਹੀਂ ਖਿਆਲ ਗਿਆ, ਨਹੀਂ ਤਾਂ ਬਹੁਤ ਲੰਬੇ ਚੌੜੇ ਵਿਚਾਰ ਨੇ, ਇੱਕ ਇੱਕ ਦੇ ਹੋਰ ਤੇ ਸਾਖੀਆਂ ਬਹੁਤ ਨੇ। ਹਰ ਜੇਠ ਸੰਗੀਲਾ ਤਿਸ ਧਨੀ, ਤਿਸ ਜਿਹੜਾ ਸਾਧ ਸੰਗਤ ਕਰਦਾ ਹੈ ਉਸ ਨੂੰ ਉਹ ਰੰਗੀਲਾ ਆਨੰਦੀ, ਰੰਗ ਈਲਾ ਉਹ ਰੰਗ ਦਾ ਜਿਹੜਾ ਘਰ ਹੈ, ਸਰੂਪ ਹੈ, ਆਨੰਦ ਸਰੂਪ ਵਾਹਿਗੁਰੂ, अगे तो अगे शक्ति लक्षणा चमत्कारी व्यंजना वो अगे चौरासी चौरासी प्रकार दिया ने बहुत और उधर की पढ़ना अपने मतलब जिन्ना रख लो नहीं तो होता जेड़े फिर विद्या हो के करी जान हर जेठ संघ ईडा तिस्त नहीं वो जेड़ा साज संगत करता है भी आप तो प्राप्त हो नहीं सकता उसने धनी मालिक वाहिगुरु परमेश्वर नाम धन की बख्शिश करने वाला इस हर धन का साहो हर आप है संत होर किसे का नहीं जिहड़ा किसे का नाम है वह जिन्ना किसे नूं धन दिंदा है पीर फकीर नूं शुभ गुणा रूपी धन दिंदा है नाम रूपी धन दिंदा है ते जा कहिंदे बिस्मिल्ला ला इल्ला या दूसरे कहने गाड कह दें दूसरे कुछ सुन कह दें रंगीला त्रिष्टनी जिसके भाग मथन उसनों प्राप्त हों जिसके भाग मथे दे चंगे हो भाग किनू कहते आम लोग तो कह दें भाग जेड़ा है ये चंगे कम करिए तो चंगा भाग बन जाता है चंगी किस्मत बन जाती है ना यदि वो कुछ पिछला भी हों तो कुछ नवा भी असी वाहगुरु ने कहा भी तुम बना भी सकते हो तुम पशु नहीं तुम मनुखो साध संगत करोगे तो तुम बना लो वो होंगे संस्कार संस्कार साढ़े जेडे फुरने वो जमा रहते इन्हों अदृष्ट कहते पाप पुन भी कहते धर्म अधर्म भी कहते ये दिसते हैं नहीं है पर प्रतख फुरन हो ही जाते जेड़े चंगे संस्कार है चंगे फुरने होने पर चंगे किसी का भला करिए किसी का नुकसान न करिए अपने गुण वाहिगुरु की भगती करिए नीवे होकर रहिए ये है चंगे ते बुरे जड़े है कर्म हो बुरे संस्कार होंगे बुरे संस्कार तो नहीं मिलना हां संगत करांगे हौली हौली घटते घटते जाएंगे गुरु जी शरण लांगे भगती दे नाल नवे संस्कार हो ही जाएंगे तो शुभ जदों वध गए तो जदों नाम दे संस्कार पै गए तो नाम दे संस्कार ने तो सुत्या पिया भी जागद्या भी वेखद्या भी सुनद्या भी तो फिर वो नाम जेड़ा है किसी का भी नाम है उदे नाल जोड़ दिंदा ते नाले नाम ज्ञान करा दिंदा है तुसी किसे नूं नहीं जानदे तुसी कहंदे हो कि उहदा नां जानदे हो हले वेख्या नहीं बंदा वो कहंदे जी असी इस बंदे नूं मिलना उहदा नां ए है ते इस सुनिया पत्ती दे विच है वो कहंदे जा जा उहदे नाम दे नाल अगे तुसी चले गए यो नाम जिहड़ा वाहिगुरु परमेश्वर साड़ी सूझ समझ अनुसार होर सारिया बुरे संकल्पां नूं मेट के उत्थे जदों प्रबल हो जाता है नानक जेठ रंगीला तिस धनी जिसके भाग मथन मथे दे ते मथे दे विच ही अपनी बुद्धि है मेडिकल साइंस अनुसार भी इत्थे दिमाग तीन हिस्सों दे विच है दिल दे भी है तीन सारा वो कम करता है तो उत्थे ही अपनी बुद्धि दे विच ही वो सारी यह चीजा रहिंदियां सुख दुख सिखम ते सल स्वरूप है उन्हां नाल सुखम परमेश्वर होर सुखम है ते तत्तां नालों भी सुखम है जिवें धरती है धरती नालों पानी होर पतला है सुखम है कम देख लो किन्ना करदा है ते धरती पानी नालों अग जिहड़ी वो पतली है सुखम है उहदे नाल हवा हवा ते बाहरली ना मिले साडी जिंद जानी है ते उहदे विच भी जिंद जान रखण वाला उही वाहिगुरु परमेश्वर है क्यों अपना औखे होइए जां होर चीज है महाराज कृपा करो सुहा श्वासा नाल भी तेन जपिए ते मन दे नाल भी उस फुरने च होवे ते रसने दे नाल भी होवे ते सानू कृपा करके आनंद आउंदा क्यों नहीं जिवें एक साखी सुणाउंदे वी कीड़े ते कीड़ियां दा इन्हां दा बहुत प्रेम हुंदा मिठे दे नाल ते एक कीड़ी नूं कहंदे पहाड़ मिल पिया कोई बहुता अपने खंड दा जां मिश्री दा हो गया ते वो दूजियां नूं भी कहण लगी आके भी लो भी असीं पालदियां फिरदियां मिठे नूं नित नित ते लो मैं थोनू दसनी वो लै गई ते
ਉਹ ਖਾਣ ਲੱਗ ਪਈ। ਉਹ ਕਹਿੰਦੀ ਸਾਨੂੰ ਤਾਂ ਕੋਈ ਸਵਾਦ ਨਹੀਂ ਆਉਂਦਾ, ਐਵੇਂ ਤੇਰੀਆਂ ਗੱਲਾਂ ਹੀ ਆ ਜਿਵੇਂ ਕੋਈ ਨਾਮ ਕੋਈ ਆ ਕੋਈ ਐਵੇਂ ਹੀ ਮਾਰਦੇ ਆ ਨਾਮ ਨਾ ਕਿਸੇ, ਸਾਨੂੰ ਤਾਂ ਕੋਈ ਸਵਾਦ ਸੁਵਾਦ ਨਹੀਂ ਆਉਂਦਾ, ਇੰਨੇ ਸਾਲ ਹੋ ਗਏ ਜਾਂ ਹੋਰ ਚੀਜ਼ ਹੋ ਗਏ। ਚਲੋ ਛੱਡੋ ਪਰਾਂ, ਲੱਗੋ ਜਿੱਧਰ ਆਨੰਦ ਆਉਂਦਾ ਉਹਦੇ ਹੀ ਸਹੀ, ਇੱਧਰ ਹੀ ਸਪਰਸ਼ ਦਾ ਸੁੱਖ ਹੈ, ਕਾਮ ਦਾ ਸੁੱਖ ਹੈ, ਇਹ ਸੁਖਾਲਾ ਹੀ ਹੈ। ਗਾਓ ਵਜਾਓ ਤੇ ਤਲੇ ਵਜਾਓ ਤੇ ਸਿਖਾਓ, ਜੇ ਮਰ ਤਾਂ ਮਰ ਹੀ ਜਾਣਾ ਹੈ। ਲੋਕਾਂ ਦਾ ਤਾਂ ਐਸਾ ਹੀ ਗਿਆਨ ਹੈ, ਮੂਰਖ ਅੰਧ ਗਿਆਨ। ਨਾਨਕ ਨਦਰੀ ਬਾਹਰ ਕਵੇ ਨਾ ਪਾਵੇ ਮਾਂ, ਉਹੋ ਜਿਹੇ ਲੋਕਾਂ ਦੇ ਵਾਸਤੇ ਉਪਦੇਸ਼ ਨਹੀਂ ਹੈ। ਉਹਨਾਂ ਨੂੰ ਕਿੰਨਾ ਦੇ ਰਾਤੀ ਹੋਣ ਕਾਲੀਆਂ ਸਫੇਦਾ ਸੇ ਵਨ, ਉਹ ਕਾਲੇ ਜਿਹੜੇ ਨੇ ਨਾ ਰਾਤਾਂ ਜਿਹੜੀਆਂ ਕਾਲੀਆਂ, ਉਹਦੇ ਵਿੱਚ ਚਿੱਟੀਆਂ ਚੀਜ਼ਾਂ ਤਾਂ ਚਿੱਟੀਆਂ ਹੀ ਰਹਿਣਗੀਆਂ, ਤੇ ਜਿਹੜੀ ਕਿੰਨੀ ਧੁੱਪ ਉਹ ਜਿਹੜੀ ਕਾਲੀਆਂ ਕਾਲੀਆਂ ਹੀ ਰਹਿਣਗੀਆਂ, ਇਹੋ ਜਿਹੇ ਵੀ ਲੋਕ। ਇਸ ਕਰਕੇ ਉਹਨਾਂ ਵਾਸਤੇ ਨਹੀਂ ਅਧਿਕਾਰ ਜਾਂ ਹੋਰ ਚੀਜ਼ ਹੈ। ਨਾਨਕ ਸਾਧੂ ਜਿਸ ਕੇ ਭਾਗ ਮੱਛਣ, ਤੇ ਉਹ ਸੂਫਮ ਤੋਂ ਸੂਫਮ ਹੈ, ਫਿਰ ਅੱਗ ਤੋਂ ਵੀ, ਹਵਾ ਤੋਂ ਵੀ, ਆਕਾਸ਼ ਤੋਂ ਵੀ ਸੂਫਮ ਹੈ। ਕਹਿੰਦੇ ਲੱਭੂ ਕਿਵੇਂ? ਉਹ ਸੁਖ ਸਰੂਪ ਹੈ, ਗਿਆਨ ਸਰੂਪ ਹੈ, ਇੱਕ ਓਂਕਾਰ ਸਤਿਗੁਰ ਪ੍ਰਸਾਦ ਇੱਕ ਹੈ, ਸਾਰਿਆਂ ਨੂੰ ਗਿਆਨ ਦੇਣ ਵਾਲਾ ਹੈ, ਪ੍ਰਕਾਸ਼ ਦੇਣ ਵਾਲਾ ਹੈ। ਜਦੋਂ ਐਸਾ ਕਰੋਗੇ ਤੇ ਸੱਚ ਸਰੂਪ ਹੈ, ਚੇਤਨ ਸਰੂਪ ਹੈ, ਜਾਣਦਾ ਮੈਂ ਵੀ ਜਾਣਦਾ। ਇਹ ਮਨੁੱਖ ਦੇ ਅੰਦਰ ਪ੍ਰਤੱਖ ਰੂਪ ਵਿੱਚ ਹੈ, ਉਹਨੂੰ ਆਤਮਾ ਕਹਿੰਦੇ। ਜਿਹੜਾ ਵਾਹਿਗੁਰੂ ਉਹ ਅਪਰੋਕਸ਼ ਰੂਪ ਹੈ। ਆਤਮਾ ਦੇ ਵਿੱਚ ਇਹ ਗੁਣ ਹੈ, ਸਾਨੂੰ ਪ੍ਰਤੱਖ ਹੈ, ਜਿੰਦ ਜਾਨ ਪ੍ਰਤੱਖ ਹੀ ਹੈ, ਪਰ ਇੰਨੀ ਸੁਖਮ ਹੈ ਉਹਨੂੰ ਅਸੀਂ ਅੱਖਾਂ ਨਾਲ ਨਹੀਂ ਵੇਖ ਸਕਦੇ। ਅੱਖਾਂ ਉਹਦੇ ਨਾਲ ਵੇਖਦੀਆਂ, ਕੰਨ ਉਹਦੇ ਨਾਲ ਸੁਣਦੇ। ਉਹ ਜੋਤ ਹੈ, ਉਹ ਸ਼ਕਤੀ ਹੈ, ਉਹ ਚੇਤਨ ਸਰੂਪ ਹੈ। ਇਸ ਤਰ੍ਹਾਂ ਫਿਰ ਤੁਸੀਂ ਵੀ ਸੁਖਾਲਾ ਕਿਵੇਂ ਹੋਵੇ? ਸੁਖਾਲਾ ਆਪਣੇ ਚੇਤੇ ਕਰੋ, ਸਿਮਰੋ, ਸਿਮਰ ਸਿਮਰ ਸੁਖ ਪਾਵੋ, ਸ਼ਾਂਤੀ ਸੁਖ ਮਲੂਮ ਹੋਊਗਾ। ਹੁਣ ਪਤਾ ਲੱਗੇ ਵੀ ਹਾਂ ਰੱਬ ਹੈਗਾ। ਜਦੋਂ ਪੂਰਾ ਹੋ ਗਿਆ ਇਹ ਸਰੀਰ ਤੇ ਵੀ ਜਾਂ ਤਿੰਨਾਂ ਸਰੀਰਾਂ ਨੂੰ ਵੀ ਪਰੇ, ਫਿਰ ਉਹ ਆਤਮ ਸਰੂਪ ਹੋ ਜਾਏਗਾ। ਸੋ ਵਿਚਾਰ ਕਰਦਿਆਂ ਹੋਇਆਂ ਜੋ ਵੀ ਤਰੁੱਟੀਆਂ ਰਹਿ ਗਈਆਂ, ਜੋ ਬੇਅੰਤ ਹੈ, ਆਪ ਹੀ ਵਾਹਿਗੁਰੂ ਪਰਮੇਸ਼ਰ ਜਿੰਨੀ ਵਿਚਾਰ ਉਸ ਦੇ ਮਤ ਬਖਸ਼ੀ ਹੈ ਜਾਂ ਸਮਝ ਆਈ ਸਾਧ ਸੰਗਤ ਦੇ ਵਿੱਚ, ਵਿਚਾਰ ਕਰਦਿਆਂ ਜੋ ਤਰੁੱਟੀਆਂ ਰਹਿ ਗਈਆਂ ਉਹ ਵੀ ਉਹਦੀ ਵੀ ਖਿਮਾ ਕਰਨੀ, ਜਿਹੜੀਆਂ ਭੁੱਲਾਂ ਹੋਈਆਂ ਉਹ ਵੀ ਸਾਧ ਸੰਗਤ ਨੇ ਖਿਮਾ ਕਰਨੀ। ਕਿਉਂਕਿ ਚੜ੍ਹਦੇ ਤੋਂ ਚੜ੍ਹਦੇ ਆਪ ਗੁਰਮੁਖ ਕਮਾਈਆਂ ਵਾਲੇ ਹੁੰਦੇ, ਕੋਈ ਬੋਲਦਾ ਕੋਈ ਨਹੀਂ ਬੋਲਦਾ, ਤੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ ਮਹਾਰਾਜ ਇਹ ਜੋ ਸੁਣਿਆ ਹੈ ਇਸ ਦਾ ਸਾਨੂੰ ਮੰਨਣ ਦਾ ਬਲ ਬਖਸ਼ੋ, ਔਰ ਆਪਣੀ ਸ਼ਰਨ ਦੇ ਵਿੱਚ ਰੱਖੋ। ਫਤਿਹ ਗੁਲਾਲ ਨੇ ਫਤਿਹ ਨੂੰ ਮੰਨਣ ਦਾ ਵੀ ਬਲ ਬਖਸ਼ੋ, ਇਹ ਮਹਾਰਾਜ ਦੇ ਚਰਨਾਂ ਵਿੱਚ ਬੇਨਤੀਆਂ ਕਰੀਏ।
ਸਾਧੂ ਸੰਗ ਪ੍ਰਾਪਤ ਨਾਨਕ ਰੰਗਵਾਨ, ਹਰ ਜੇਠ ਰੰਗੀਲਾ ਤਿਸ ਧੜੀ, ਜਿਸ ਕਾ ਭਾਗ ਮਥਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ ਕਾਫੀ ਹੋ ਗਿਆ, ਜੋ ਵਜਣ ਵਾਲੇ ਦੋ ਤੱਕ ਹੀ ਆਪਣਾ ਪ੍ਰੋਗਰਾਮ ਹੁੰਦਾ, ਫਿਰ ਆਪਣੇ ਵਿਚਾਰ ਕਰਨੇ। ਇਸ ਕਰਕੇ ਅਰਦਾਸ ਕਰੀਏ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹੀ। ਤੂੰ ਠਾਕੁਰ ਤੂੰ